ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵਹਿ ਨਾਦ ਕਵਤ ਸਾਧ ਸਭਾ ਮਹਿ ਆਨੰਦ ਬਿਸਰਾਮ ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੁਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਧੂਰ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮ ਅਸਾੜੀ ਜੀਓ ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਜੀ ਨੇ ਅੱਜ ਹੁਕਮ ਬਖਸ਼ਿਸ਼ ਕੀਤਾ ਹੈ ਆਪਣੇ ਪਹਿਲੇ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸਰਵਣ ਕੀਤਾ ਉਪਰੰਤ ਹੁਣ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਹੁਕਮ ਦਾ ਪਾਠ ਸਰਵਣ ਕਰਵਾਇਆ ਹੈ। ਤਨਾਸਰੀ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਦਾ ਮੁੱਖ ਭਾਵ ਸਾਰ ਅੰਸ਼ ਹੈ ਕਿ ਪਰਮਾਤਮਾ ਦੇ ਪਿਆਰੇ ਭਲੇ ਲੋਕ ਸਾਧੂ ਦੇ ਜਿਹੜੇ ਅੱਖਰੀ ਅਰਥ ਨੇ ਉਹ ਹੈ ਭਲਾ, ਜਿਸ ਦੇ ਜੀਵਨ ਵਿੱਚ ਇਹ ਬੁਰਿਆਈ ਨਹੀਂ ਰਹਿ ਗਈ। ਭਲਾ ਹੀ ਭਲਾ ਹੈ, ਸੋਚ ਦਾ ਭਲਾ ਹੈ, ਬੋਲ ਦਾ ਭਲਾ ਹੈ, ਸੁਣ ਦਾ ਭਲਾ ਹੈ, ਕਰਦਾ ਭਲਾ ਹੈ। ਉਹ ਉਸ ਪਰਮਾਤਮਾ ਨਾਲ ਜੁੜਿਆ ਜਿਸ ਦਾ ਰੂਪ ਹੀ ਭਲਾ ਹੈ। ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ। ਭਲਾ ਰੂਪ ਹੈ ਔਰ ਨਿਰਮਲ ਬਾਣੀ ਹੈ। ਨਿਰਮਲ 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 ਤੇਰੀ ਬਾਣੀ। ਸਾਧੂ ਉਹ ਹੈ ਉਹ ਬੁਰਾ ਕਰ ਹੀ ਨਹੀਂ ਸਕਦਾ, ਜਿਵੇਂ ਫੁੱਲ 'ਚੋਂ ਦੁਰਗੰਧੀ ਆ ਹੀ ਨਹੀਂ ਸਕਦੀ, ਦੀਵਾ ਹਨੇਰਾ ਦੇ ਹੀ ਨਹੀਂ ਸਕਦਾ। ਸੂਰਜ ਤੋਂ ਪ੍ਰਕਾਸ਼ ਹੀ ਹੋਵੇਗਾ, ਸੂਰਜ ਤੋਂ ਹਨੇਰਾ ਨਹੀਂ ਮਿਲੇ। ਸਾਧੂ ਕੋਲੋਂ ਬੁਰਾ ਹੋਵੇਗਾ ਹੀ ਨਹੀਂ, ਸਾਧੂ ਹੈ ਹੀ ਉਹ ਜੋ ਭਲਾ ਹੋ ਗਿਆ। ਭਲੇ ਬਣੇ ਕਿਵੇਂ, ਭਲਿਆਈ ਆਈ ਕਿੱਥੋਂ? ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਗੁਣ ਗਾਉਂਦੇ ਹਾਂ, ਬੁਰਿਆਈ ਦੀ ਮੈਲ ਉਤਰ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਕ ਫੈਲ। ਹਉਮੈ ਜ਼ਹਿਰ ਦਾ ਫੈਲਾਓ ਮੁੱਕ ਜਾਂਦਾ, ਨਾਮ ਜਪਦੇ ਹਾਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਬੰਦਾ ਭਲਾ ਹੁੰਦਾ। ਨਾਮ ਰੰਗ ਵਿੱਚ ਰਤੇ ਹੋਏ, ਪ੍ਰਭੂ ਦੇ ਰੰਗ ਵਿੱਚ ਰਤੇ ਹੋਏ ਕਿੰਨੇ ਕਿੰਨੇ ਕਹਿੰਦੇ ਨੇ ਬੇਅੰਤ ਨੇ, ਕਿੰਨੇ ਨਹੀਂ ਜਾਂਦੇ। ਸਾਹਿਬ ਗਾਉਣ ਵਾਲਿਆਂ ਲਈ ਗੱਲ ਕਰਕੇ ਕੌਣ ਕੌਣ ਗਾਉਂਦਾ, ਕਹਿੰਦੇ ਨੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ, ਨਾਨਕ ਕਿਆ ਵਿਚਾਰੇ। ਕਿੰਨੇ ਤੈਨੂੰ ਗਾ ਰਹੇ ਨੇ, ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਦਿਨ ਰਾਤ ਤੇਰਾ ਯਸ ਕਰਦੇ ਨੇ, ਹਰ ਰੋਜ਼ ਤੇਰਾ ਨਾਮ ਤੇਰੀ ਮਹਿਮਾ ਕਰਕੇ ਵੀ ਕਹਿੰਦੇ ਨੇ ਤੂੰ ਸੁਲਤਾਨ, ਕਹਾਂ ਹੋ ਮੀਆਂ ਤੇਰੀ ਕਮਨ ਵਡਾਈ। ਗੁਣ ਗਾਉਂਦੇ ਹਨ, ਬੇਅੰਤ ਉਸਦੇ ਗੁਣ ਗਾਉਂਦੇ ਹਨ। ਸਾਧ ਗਾਵੇ ਗੁਣ ਏਕ ਨਿਰੰਕਾਰ, ਨਿਰੰਕਾਰ ਦੇ ਗੁਣ ਗਾਉਂਦੇ। ਨਿਰੰਕਾਰ ਦਾ ਅਰਥ ਹੈ ਜਿਸ ਦਾ ਆਕਾਰ ਕੋਈ ਨਹੀਂ। ਇਸ ਬਚਨ ਵੱਲ ਧਿਆਨ ਦੇਣਾ, ਜਿੰਨਾ ਆਕਾਰ ਨਜ਼ਰ ਆ ਰਿਹਾ ਹੈ ਨਿਰਾਕਾਰ ਤੋਂ ਪੈਦਾ ਹੋਇਆ। ਨਿਰਗੁਣ ਅਤੇ ਸਰਗੁਣ ਦ੍ਰਿਸ਼ਟਾਰੰਗ। ਸੁਖੈਣ ਜਿਹੇ ਢੰਗ ਨਾਲ ਬੇਨਤੀ ਕਰਾਂ, ਆਪ ਵੇਖਦੇ ਹੋ ਧਰਤੀ ਤੋਂ ਇੱਕ ਬੂਟਾ ਪੈਦਾ ਹੋਇਆ, ਆਕਾਸ਼ ਵੱਲ ਵਧਿਆ। ਇੱਕ ਦਿਨ ਨਹੀਂ ਸੀ, ਇੱਕ ਦਿਨ ਹੋ ਗਿਆ, ਇੱਕ ਦਿਨ ਫਿਰ ਨਹੀਂ ਰਹੇਗਾ, ਪਰ ਇਹ ਨਿਰਾਕਾਰ 'ਤੇ ਰਹੇਗਾ, ਆਕਾਸ਼ 'ਤੇ ਰਹੇਗਾ। ਲੰਘਦੇ ਕਈ ਵਾਰੀ ਕਹਿੰਦੇ ਹੱਦ ਹੋਈ, ਇਹ ਰੜਾ ਮੈਦਾਨ ਸੀ, ਇੰਨੀਆਂ ਕੋਠੀਆਂ ਬਣ ਗਈਆਂ। ਇੱਕ ਦਿਨ ਨਹੀਂ ਸਨ, ਇੱਕ ਦਿਨ ਫਿਰ ਨਹੀਂ ਰਹਿਣ ਗਈਆਂ। ਆਕਾਰ ਕਦੀ ਬਣਦਾ ਹੈ ਕਦੀ ਮਿਟਦਾ, ਉਹ ਨਿਰਾਕਾਰ ਹੈ। ਸਾਡੇ ਅੰਦਰ ਕੋਈ ਸੂਖਸ਼ਮ ਆਕਾਰ ਵੀ ਹੈ ਜਿਨ੍ਹਾਂ ਨੂੰ ਵਾਸ਼ਨਾਵਾਂ ਕਹਿੰਦੇ। ਕੁਛ ਆਕਾਰ ਬਣਦੇ ਹਨ ਅੰਦਰ, ਲੋਭ ਦੇ ਆਕਾਰ ਬਣਦੇ, ਇਹ ਵਸਤੂ ਪ੍ਰਾਪਤ ਕਰ ਲਵਾਂ, ਇਹ ਕਰ ਲਵਾਂ, ਇਹ ਕਰ ਲਵਾਂ। ਲੇਕਿਨ ਉਸ ਦੇ ਅੰਦਰ ਐਸਾ ਕੋਈ ਆਕਾਰ ਨਹੀਂ ਬਣਦਾ, ਉਹ ਨਿਰਾਕਾਰ ਹੈ। ਉਸ ਨੂੰ ਗਾਉਂਦੇ ਹਨ ਜਿੱਥੇ ਕੋਈ ਵਾਸ਼ਨਾ ਨਹੀਂ, ਉਸੇ ਨੂੰ ਨਿਰਵਾਣ ਕਿਹਾ ਹੈ। ਉੱਥੇ ਕੋਈ ਫੁਰਨਾ ਨਹੀਂ, ਦੁਨਿਆਵੀ ਵਾਸ਼ਨਾ ਨਹੀਂ। ਰੱਬ ਦੇ ਪਿਆਰੇ ਉਸ ਨੂੰ ਗਾ ਗਾ ਕੇ ਆਪ ਹੀ ਨਿਸ਼ਕਾਮ ਹੋ ਜਾਂਦੇ ਹਨ। ਨਿਸ਼ਕਾਮ ਨਾ ਰੱਖ ਲੈਣਾ ਹੋਰ ਗੱਲ ਹੈ, ਨਿਸ਼ਕਾਮ ਹੋਣਾ ਬਿਲਕੁਲ ਹੋਰ ਗੱਲ ਹੈ। ਸਵਾਲ ਇਹ ਹੈ ਕਿ ਕਾਮਨਾ ਅੰਦਰ ਕੋਈ ਨਾ ਹੋਵੇ। ਕਾਮਨਾ ਧਨ ਦੀ ਨਾ ਹੋਈ, ਸਨਮਾਨ ਦੀ ਹੋ ਗਈ। ਕਾਮਨਾ ਤਾਂ ਕਾਮਨਾ ਹੀ ਹੈ, ਕੋਈ ਵੀ ਹੋਵੇ। ਸੇਵਾ ਕਰਤ ਹੋਏ ਨਿਕਾਮੇ ਤਿਸ ਕੋ ਹੋਤ ਪ੍ਰਾਪਤ ਸਮ। ਸੁਣ ਕੇ ਹੈਰਾਨ ਹੋ ਗਏ, ਗੱਲ ਬੜੀ ਸੂਖਸ਼ਮ ਹੈ, ਆਮ ਬੰਦੇ ਦੀ ਪਕੜ ਵਿੱਚ ਨਹੀਂ ਆਉਂਦੀ, ਪਰ ਜੇ ਗੁਰੂ ਕਿਰਪਾ ਕਰੇ, ਸੁਰਤ ਇਕਾਗਰ ਹੋਵੇ, ਫਿਰ ਸਮਝ ਵਿੱਚ ਆ ਸਕਦੀ ਹੈ। ਮੁਕਤ ਬੱਪੜੇ ਵੇ ਗਿਆਨੀ ਤਿਆਗੈ, ਹੱਦ ਹੋ ਗਈ। ਮੁਕਤੀ ਲਈ ਸਾਰੇ ਉਪਰਾਲੇ ਕਰੀਦੇ ਨੇ ਅਤੇ ਗਿਆਨਵਾਨ ਮੁਕਤੀ ਵੀ ਤਿਆਗ ਦਿੰਦਾ। ਉਹ ਕਹਿੰਦਾ ਇਹ ਵੀ ਇੱਕ ਲਾਲਸਾ ਹੈ, ਇੱਥੇ ਵੀ ਇੱਕ ਕਾਮਨਾ ਹੈ ਕਿ ਮੈਂ ਮੁਕਤ ਹੋ ਜਾਵਾਂ। ਉਹ ਪਰਮਾਤਮਾ 'ਤੇ ਛੱਡ ਦਿੰਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਮੇਰੀ ਮੰਗ ਕੋਈ ਨਹੀਂ, ਮੁਕਤੀ ਵੀ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਅਵਸਥਾ ਵਿੱਚ ਇੱਕ ਬਚਨ ਕਿਹਾ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਸਾਧ ਗਾਵੈ ਗੁਣ ਏਕ, ਨੰਕਾਰ ਨੰਕਾਰ ਦੇ ਗੁਣ ਕਿਵੇਂ ਗਾਏ ਜਾਂਦੇ ਨੇ? ਕਹਿੰਦੇ ਨੇ ਦਾਤਾ, ਮੈਂ ਚਾਹੁੰਦਾ ਤੇਰੇ ਤੋਂ ਕੁਰਬਾਨ ਹੋਣਾ ਅਤੇ ਕਿਵੇਂ ਕਰਾਂ? ਅਸੀਂ ਕੁਰਬਾਨ ਤਾਂ ਹੋਣਾ ਹੈ ਆਪ, ਚਲੋ ਆਪ ਬਚ ਜਾਂਦੇ ਹਾਂ, ਥੋੜ੍ਹਾ ਜਿਹਾ ਧਨ ਕੁਰਬਾਨ ਕਰ ਦਿੱਤਾ। ਨੋਟ ਗੋਲਕ ਵਿੱਚ ਪਾ ਦਿੱਤਾ, ਕੀ ਕੀਤਾ? ਗੁਰੂ ਚਰਨਾਂ ਤੋਂ ਥੋੜ੍ਹਾ ਧਨ ਕੁਰਬਾਨ ਕੀਤਾ, ਕਿਸੇ ਬਸਤਰ ਮੁੱਲ ਲਿਆ ਕੇ ਰੁਮਾਲ ਭੇਟ ਕਰ ਦਿੱਤਾ, ਪ੍ਰਸ਼ਾਦ ਭੇਟ ਕਰ ਦਿੱਤਾ। ਕਹਿੰਦੇ ਨੇ ਮੈਂ ਚਾਹੁੰਦਾ ਮੈਂ ਹੀ ਕੁਰਬਾਨ ਹੋ ਜਾਵਾਂ, ਮੈਂ ਕੱਟਿਆ ਜਾਵਾਂ। ਕਿਹਾ ਤਨ ਮਨ ਕਾਟ ਕਾਟ ਸਭ ਅਰਪੇ। ਇਹ ਇੱਕ ਭਾਵਨਾ ਹੈ, ਯਾਦ ਰੱਖਣਾ, ਹੱਠ ਯੋਗ ਅਤੇ ਗੁਰਮਤਿ ਪ੍ਰਵਾਨ ਨਹੀਂ। ਮੈਂ ਉਹ ਸਾਧੂ ਵੇਖੇ ਨੇ ਅੱਖਾਂ ਨਾਲ, ਬੜਾ ਸ਼ੌਕ ਸੀ ਵੀ ਹਰ ਤਰ੍ਹਾਂ ਦੇ ਸਾਧੂ ਨੂੰ ਮਿਲਿਆ ਜਾਏ। ਇਹਦੀ ਸਾਧਨਾ ਕਿੱਥੇ ਖੜ੍ਹੀ ਹੈ, ਕੀ ਕਰ ਰਹੇ ਆ? ਐਸਾ ਬੰਦਾ ਵੇਖਿਆ, ਹੱਥ ਕੱਟਿਆ ਪਿਆ ਸੀ, ਜ਼ਖਮ ਸੀ। ਮੈਂ ਪੁੱਛਿਆ ਇਹ ਕੀ? ਕਹਿਣ ਲੱਗਾ ਮੈਂ ਥੋੜ੍ਹਾ ਥੋੜ੍ਹਾ ਕੱਟ ਕੇ ਨਾ ਹਰ ਮਹੀਨੇ ਬਾਅਦ ਅਹੁਤੀ ਦੇਣਾ ਆਪਣੇ ਮਾਸ 'ਤੇ। ਆਪਣਾ ਮਾਸ ਕੱਟ ਕੇ, ਮੈਨੂੰ ਬਾਣੀ ਦੀ ਪੰਕਤੀ ਯਾਦ ਆਈ, ਨਿਮਖ ਨਿਮਖ ਕਰ ਸਰੀਰ ਕਟਾਵੈ ਤਾਂ ਵੀ ਹਉਮੈ ਮੈਲ ਨਾ ਜਾਵੈ। ਐਸੇ ਬੰਦੇ ਹੋਏ, ਆਪਣਾ ਆਪਾ ਕੱਟ ਕੇ ਅਹੂਤੀ ਪਾ ਦੇਣੀ ਹਵਨ ਦੇ ਵਿੱਚ, ਅੱਗ ਬਲਦੀ ਉਸ ਦੇ ਵਿੱਚ ਸੁੱਟੀ ਜਾਣਾ। ਸਾਹਿਬ ਕਹਿੰਦੇ ਨੇ ਭਾਵਨਾ ਇਹ ਹੋਣੀ ਚਾਹੀਦੀ ਹੈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਠੋਵਾਂ, ਜੋ ਦੇਵੈ ਸੋ ਖਾਈ। ਭਾਈ ਸਾਹਿਬ ਕਹਿੰਦੇ ਨੇ ਮੈਂ ਕੱਟਿਆ ਜਾਵਾਂ, ਫਿਰ ਉਸ ਤੋਂ ਬਾਅਦ ਪੀਸਿਆ ਜਾਵਾਂ, ਖਾਕ ਜਿਹੜੀ ਬਣ ਜਾਏ, ਹਵਾ ਉਸ ਨੂੰ ਉਡਾ ਕੇ ਲੈ ਜਾਏ, ਉਹਨਾਂ ਰਾਹਾਂ 'ਚ ਵਿਛਾ ਦੇਵੇ ਅੰਮ੍ਰਿਤ ਵਾਲੇ ਸਿੱਖ, ਜਿੱਥੋਂ ਗੁਜ਼ਰ ਕੇ ਗੁਰੂ ਘਰ ਨੂੰ ਆ ਰਹੇ ਨੇ, ਉਹਨਾਂ ਦੇ ਚਰਨਾਂ ਨੂੰ ਮੇਰੀ ਖਾਕ ਲੱਗੇ, ਤਾਂ ਕਿ ਮੇਰਾ ਉਧਾਰ ਹੋ ਜਾਏ। ਨੱਕ ਸਿੱਖ ਲਓ ਸਗਲ ਅੰਗ, ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ। ਆਪਣਾ ਆਪਾਂ ਸਿੱਖਾਂ ਦੇ ਚਰਨਾਂ ਤੋਂ ਕੁਰਬਾਨ ਕਰਦੇ ਹਾਂ। ਅਗਨ ਜਲਾਏ ਪੁੰਨ ਪੀਸਣ ਪਿਸਾਏ, ਤਾਂ ਹੈ ਲੈ ਉੱਡੇ ਪਵਣ ਹੋਏ ਅਨਕ ਪ੍ਰਕਾਰੀਏ। ਜਤ ਕਤ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋ ਡਾਰੀਐ। ਤਹਿ ਪਦ ਪਦਕ ਚਰਨ ਲਿਵ ਲਾਗੀ ਰਹੈ, ਦਇਆ ਕੈ ਦਿਆਲ ਮੋਹੈ ਪਤ ਤੇ ਉਧਾਰੀਐ। ਗੋਇੰਦਵਾਲ ਸਾਹਿਬ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ, ਉਹਨਾਂ ਦੀ ਹਜ਼ੂਰੀ 'ਚ ਭਾਈ ਸਾਹਿਬ ਨੇ ਸਰੀਰ ਝੋਲਾ ਛੱਡਿਆ ਸੀ। ਵੇਖਿਆ ਸਤਿਗੁਰਾਂ ਕਹਿਣ ਲੱਗੇ ਭਾਈ ਜੀ ਕੋਈ ਅੰਤਮ ਇੱਛਾ, ਕਹਿਣ ਲੱਗੇ ਇੱਛਾ ਤਾਂ ਹੈ ਕੋਈ ਨਹੀਂ, ਖਤਮ ਹੋ ਗਈਆਂ ਇੱਕ ਵੀ ਨਹੀਂ, ਮੁਕਤੀ। ਕਹਿਣ ਲੱਗੇ ਮੁਕਤੀ ਨਾਲੋਂ ਤਾਂ ਇੱਕ ਹੋਰ ਗੱਲ ਚੰਗੀ ਹੈ, ਫਿਰ ਜੇ ਮੁਕਤੀ ਦੀ ਗੱਲ ਹੈ ਮੈਂ ਉਹ ਵੀ ਨਹੀਂ ਮੰਗਦਾ। ਮੈਂ ਕਹਿੰਦਾ ਮੋਖ ਪਦਵੀ ਸੇ ਤੈਸੇ ਮਾਨਸ ਜਨਮ ਭਲੋ, ਮੋਖ ਪਦਵੀ ਨਾਲੋਂ ਮਨੁੱਖਾ ਜਨਮ ਚੰਗਾ, ਪਰ ਹਾਂ ਜਨਮਾਂ ਮੈਂ ਕਿਸੇ ਸਿੱਖ ਦੇ ਘਰ ਹੀ, ਔਰ ਗੁਰੂ ਸਕਾ ਸਿੱਖ ਬਣ ਕੇ ਸਤਿਗੁਰੂ ਦੀ ਹਜ਼ੂਰੀ 'ਚ ਰਹਾਂ, ਔਰ ਸਾਰੀ ਉਮਰ ਇਸ ਦਰਬਾਰ ਦੀ ਸੇਵਾ ਕਰਦਾ ਰਹਾਂ। ਮੋਖ ਪਦਵੀ ਸੇ ਤੈਸੇ ਮਾਨਸ ਜਨਮ ਭਲੋ, ਗੁਰਮੁਖ ਹੋਏ ਸਾਧ ਸੰਗ ਪ੍ਰਭ ਧਿਆਵੇ। ਗੁਰਮੁਖ ਬਣ ਕੇ ਕੋਈ ਸਾਧ ਸੰਗਤ ਵਿੱਚ ਧਿਆਉਂਦਾ ਰਹੇ, ਇਹ ਰਸ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਬਾਣੀ ਵਿੱਚ ਨਹੀਂ ਉਹ, ਕਿਉਂਕਿ ਬਹੁਤ ਸਾਰੀ ਰਚਨਾ ਐਸੀ ਹੈ ਬਾਅਦ ਵਾਲਿਆਂ ਵੀ, ਧਰਮਦਾਸ ਨੇ ਬਹੁਤ ਕੁਛ ਲਿਖਿਆ, ਇੱਕ ਦੋਹਰਾ ਯਾਦ ਆਇਆ। ਉਹ ਕਹਿੰਦੇ ਨੇ ਰਾਮ ਬੁਲਾਵਾ ਭੇਜਿਆ, ਦੀਆ ਕਬੀਰ ਹੈ ਰੋਏ, ਰਾਮ ਨੇ ਸੱਦਿਆ ਬੈਕੁੰਠ ਆ ਜਾ ਅਤੇ ਕਬੀਰ ਸਾਹਿਬ ਰੋ ਪਏ। ਕਹਿਣ ਲੱਗੇ ਮੈਂ ਤੈਨੂੰ ਆਪਣੇ ਕੋਲ ਸੱਦ ਰਿਹਾ ਬੈਕੁੰਠ ਅਤੇ ਤੂੰ ਰੋ ਰਿਹਾ। ਕਹਿਣ ਲੱਗਾ ਜੋ ਸੁੱਖ ਸਾਧ ਸਮਾਗਮ ਹੈ ਸੋ ਬੈਕੁੰਠ ਨਾ ਹੋਏ, ਜਿਹੜਾ ਆਨੰਦ ਸਾਧ ਸੰਗਤ ਵਿੱਚ ਹੈ ਇਹ ਕਿਸੇ ਹੋਰ ਥਾਂ 'ਤੇ ਨਹੀਂ, ਇਹ ਹੀ ਬੈਕੁੰਠ ਬਹੁਤ ਹੈ। ਕਹੋ ਕਬੀਰ ਕਹੀਏ ਕਹੇ, ਸਾਧ ਸੰਗਤ ਬੈਕੁੰਠ ਹੈ, ਆਹ ਹੈ ਇਹ ਬੈਕੁੰਠ ਹੈ, ਤੁਸੀਂ ਬੈਕੁੰਠ ਵਿੱਚ ਬੈਠੇ ਹੋ। ਲੋਕ ਤਪ ਕਰਦੇ ਨੇ, ਜਪ ਕਰਦੇ ਨੇ ਕਿ ਬੈਕੁੰਠ ਜਾਈਏ, ਸਾਹਿਬ ਕਹਿੰਦੇ ਨੇ ਮੈਂ ਤੈਨੂੰ ਬਿਖਾਉਣਾ ਬਿਠਾਉਣਾ ਹੀ ਬੈਕੁੰਠ ਵਿੱਚ, ਜਿੱਥੇ ਕੀਰਤਨ ਹੋ ਗਿਆ ਰੱਬ ਦੀ ਸਿਫਤ ਸਲਾਹ ਹੋ ਗਈ ਬੈਕੁੰਠ ਬਣ ਗਏ ਆ। ਫਿਰ ਇੰਝ ਕਹਾਂ ਬੈਕੁੰਠ ਜਾਣਾ ਨਹੀਂ ਬੈਕੁੰਠ ਬਣਾਉਣਾ ਹੈ, ਬੈਕੁੰਠ ਜਾਣਾ ਨਹੀਂ ਬੈਕੁੰਠ ਹੋਣਾ ਹੈ। ਸਿੱਖਾ ਤੇਰੇ ਮਨ ਦੀ ਅਵਸਥਾ ਬੈਕੁੰਠ ਬਣੇ। ਬਾਣੀ ਵਿੱਚ ਇੱਕ ਬਚਨ ਵੀ ਹੈ, ਨਾ ਜਾਣਾ ਬੈਕੁੰਠ ਕਹਾਂ ਹੀ, ਜਿਹੜਾ ਸਵਰਗ ਬੈਕੁੰਠ ਕੋਈ ਕਹਿੰਦੇ ਹੋ ਅੱਜ ਤੱਕ ਕਿਸੇ ਵੇਖੇ ਆ? ਕਹਿੰਦੇ ਨੇ ਮੈਂ ਤਾਂ ਜਾਣਦਾ ਕੋਈ ਨਹੀਂ, ਸੁਣਿਆ। ਇੱਕ ਨੇ ਸੁਣ ਲਿਆ, ਉਹਨੇ ਦੂਸਰੇ ਨੂੰ ਕਹਿ ਦਿੱਤਾ, ਤੀਸਰੇ ਨੂੰ ਕਹਿ ਦਿੱਤਾ, ਹਾਂ ਮਰ ਗਿਆ ਕੋਈ, ਕਿਹਾ ਜੀ ਬੈਕੁੰਠ ਚਲਾ ਗਏ, ਸਵਰਗਾਂ 'ਚ ਪਹੁੰਚ ਗਿਆ। ਇਹੋ ਗੱਲ ਤਾਂ ਗੁਰੂ ਨਾਨਕ ਦੇਵ ਜੀ ਨੇ ਕਹੀ ਸੀ, ਕਹਿਣ ਲੱਗੇ ਬਾਪ ਪਤਾ ਕਿੱਥੇ ਹੀ ਦੁਨੀ ਚੰਦ। ਕਹਿਣ ਲੱਗਾ ਜੀ ਸਵਰਗਾਂ 'ਚ, ਬੈਕੁੰਠ 'ਚ। ਕਹਿਣ ਲੱਗੇ ਵੇਖਿਆ? ਕਹਿਣ ਲੱਗੇ ਵੇਖਿਆ ਤਾਂ ਕੋਈ ਨਹੀਂ, ਪਰ ਇਹ ਪੰਡਿਤ ਕਹਿ ਰਹੇ ਨੇ ਪੁਜਾਰੀ ਕਿ ਪਹੁੰਚ ਗਿਆ ਸਵਰਗਾਂ 'ਚ ਪਹੁੰਚ ਗਿਆ। ਕਹਿਣ ਲੱਗੇ ਵੇਖਿਆ ਇਹਨਾਂ ਵੀ ਕੋਈ ਨਹੀਂ ਅਤੇ ਵੇਖਿਆ ਤੂੰ ਵੀ ਕੋਈ ਨਹੀਂ। ਇਹ ਤਾਂ ਹਰ ਇੱਕ ਨੂੰ ਹੀ ਆਖੀ ਜਾਂਦੇ ਨੇ ਪਹੁੰਚ ਗਿਆ, ਪਰ ਮੈਂ ਤੈਨੂੰ ਵਿਖਾ ਸਕਣਾ ਕਿ ਕਿੱਥੇ ਹੈ? ਕਹਿਣ ਲੱਗਾ ਵਿਖਾਓ। ਕਹਿਣ ਲੱਗੇ ਬਗਿਆੜ ਬਣ ਕੇ ਬੈਠਾ ਹੀ, 4 ਦਿਨਾਂ ਦਾ ਭੁੱਖਾ, ਜਾ ਪਹਿਲੇ ਉਹਨੂੰ ਜਾ ਕੇ ਸ਼ਿਕਾ, ਹੱਦ ਹੋ ਗਈ, ਨਾ ਜਾਣਾ ਬੈਕੁੰਠ ਕਹਾਂ ਹੀ, ਜਾਣ ਜਾਣ ਸਭ ਕਹੇ ਤਹਾਂ ਹੀ, ਜਬ ਲੱਗ ਮਨ ਬੈਕੁੰਠ ਕੀ ਆਸ, ਮਨ ਵਿੱਚ ਬੈਕੁੰਠ ਦੀ ਆਸ ਹੈ ਤਬ ਲੱਗ ਨਾਹੀ ਚਰਨ ਨਿਵਾਸ, ਕਹੋ ਕਬੀਰ ਕਹੀਏ ਕਹੇ, ਸਾਧ ਸੰਗਤ ਬੈਕੁੰਠ ਹੈ ਆਹ। ਰੱਬ ਦਾ ਪਿਆਰਾ ਅਤੇ ਵਾਸ਼ਨਾ ਛੱਡ ਦਿੰਦਾ। ਧੰਨ ਗੁਰੂ ਅਮਰਦਾਸ, ਉਹਨਾਂ ਨੇ ਜਦੋਂ ਸਰੀਰ ਚੋਲਾ ਛੱਡਿਆ, ਉਸ ਹਾਲ ਨੂੰ ਬਾਅਦ ਵਿੱਚ ਕਲਮ ਬੰਦ ਕੀਤਾ। ਉਹਨਾਂ ਦੇ ਪੜਪੋਤਰੇ ਨੇ ਬਾਬਾ ਸੁੰਦਰ ਜੀ ਨੇ, ਉਸ ਬਾਣੀ ਦਾ ਨਾਮ ਹੈ ਸਾਧ, ਕਹਿੰਦੇ ਨੇ ਅਕਾਲ ਪੁਰਖ ਅੱਗੇ ਜੋਦੜੀ ਕਰਦੇ ਕਹਿੰਦੇ ਨੇ, ਅਤੇ ਨਾਲ ਪਰਿਵਾਰ ਨੂੰ ਵੀ ਕੁਛ ਕਿਹਾ। ਅਕਾਲ ਪੁਰਖ ਨੂੰ ਤਾਂ ਇਹ ਕਿਹਾ, ਸਤਿਗੁਰ ਕਰੈ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀ, ਮੇਰੀ ਅਰਦਾਸ ਹੈ ਭੁੱਲ ਕੋਈ ਹੋਈ ਹੋਵੇ ਤਾਂ ਖਿਮਾ ਕਰਨੀ, ਮੇਰੀ ਇੱਜ਼ਤ ਰੱਖਣੀ। ਪਰਿਵਾਰ ਨੂੰ ਕਹਿੰਦੇ ਨੇ ਮੇਰੇ ਪਿੱਛੇ ਨਿਰਵਾਣ ਕੀਰਤਨ ਕਰਨਾ। ਨਿਰਵਾਣ ਦਾ ਅਰਥ ਕੀ ਹੈ? ਕਿ ਕੁਛ ਵੀ ਨਾ ਮੰਗਣਾ, ਜਿੱਥੇ ਪਰਮਾਤਮਾ ਲੈ ਜਾਏ ਲੈ ਜਾਏ, ਜਿੱਥੇ ਰੱਖੇ ਰੱਖੇ, ਮੇਰੀ ਮੰਗ ਕੋਈ ਨਹੀਂ। ਬਾਣੀ ਵਿੱਚ ਮੰਗਣ ਵਾਲੇ ਨੂੰ ਤਾਂ ਜਾਣਾ ਕਿ ਹੈ, ਮੰਗੇਗਾ ਆਪਣੀ ਮਤ ਨਾਲ, ਆਪਣੀ ਮਤ ਦਾ ਭਰੋਸਾ ਕੋਈ ਨਹੀਂ, ਗਲਤ ਹੋ ਸਕਦੀ ਹੈ। ਮੰਮਾ ਮੰਗਣ ਹਾਰ ਆਣਾ, ਦੇਣ ਹਾਰ ਦੇ ਰਹੇ ਉਹ ਸੁਜਾਨਾ, ਉਹ ਸਿਆਣਾ ਦੇਣ ਵਾਲਾ, ਫਿਰ ਉਸੇ 'ਤੇ ਛੱਡ। ਰੱਬ ਦੇ ਪਿਆਰੇ ਗੁਣ ਗਾਉਂਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਸ ਅੱਗੇ ਭੇਟਾ ਕਰਦੇ ਨੇ, ਕਹਿੰਦੇ ਨੇ ਫਲ ਤੇਰੇ 'ਤੇ। ਬੀਜ ਬੀਜ ਦਿੱਤਾ ਪਰ ਫਲ ਜੋ ਲਾਵੇਂ ਮੈਨੂੰ ਪ੍ਰਵਾਨ, ਜੋ ਦੇਵੇਂ ਪ੍ਰਵਾਨ ਹੈ। ਜੋ ਰਾਜ ਦੇਹੇ ਤਾਂ ਕਮਨ ਬੜਾਈ, ਜੋ ਭੀਖ ਮਗਾਵੇ ਤਾਂ ਕਿਆ ਘੱਟ ਜਾਈ। ਇਹ ਹੈ ਨੰਕਾਰ ਨੂੰ ਗਾਉਣਾ। ਪਰਮਾਤਮਾ ਦੇ ਭਗਤ ਨਿਰਛਤ ਹੋ ਕੇ ਨੰਕਾਰ ਨੂੰ ਗਾਉਂਦੇ ਨੇ, ਉਸ ਦੇ ਗੁਣ ਗਾਉਂਦੇ ਹਨ। ਇਸੇ ਦਾ ਵਿਸਥਾਰ ਹੁਣ ਅੱਗੇ ਹੈ, ਉਹ ਸਰਵਣ ਕਰੋ ਜੀ। ਉਹ ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ।
ਤਨਾਸਰੀ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਫੁਰਬਾਨ ਹੈ ਜੀ।
ਮੋਹਿ ਮਸਕੀਨ ਪ੍ਰਭ ਨਾਮ ਆਧਾਰ।
ਮੈਂ ਮਸਕੀਨ ਹਾਂ, ਪ੍ਰਭੂ ਦਾ ਨਾਮ ਮੇਰਾ ਆਸਰਾ ਹੈ। ਮਸਕੀਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਭਗਤ ਨਾਮਦੇਵ ਵੀ ਵਰਤਦੇ ਨੇ, ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਇਹ ਸ਼ਬਦ ਸ਼ੁਰੂ ਹੁੰਦਾ, ਮੈਂ ਅੰਧਲੇ ਕੋਈ ਟੇਕ, ਤੇਰਾ ਨਾਮ ਖੁੰਦਕਾਰਾ। 16 ਸਾਹਿਬ ਪੜ੍ਹਦਿਆਂ ਪੜ੍ਹਦੇ ਹੋ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਮਸਕੀਨ ਜਿਹੜਾ ਇਹ ਸ਼ਬਦ ਹੈ ਅਰਬੀ ਦਾ, ਇਸ ਦਾ ਅਰਥ ਹੁੰਦਾ ਹੈ ਹਲੀਮੀ ਵਾਲਾ, ਨਿਮਰਤਾ ਵਾਲਾ, ਗਰੀਬ ਸੁਭਾਅ ਵਾਲਾ। ਕੰਗਾਲੀ ਨਹੀਂ, ਗਰੀਬ ਸੁਭਾਅ। ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ। ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ 'ਚੋਂ ਸਿਰੋ ਪਾਉ ਮਿਲਿਆ। ਪੈਂਦਾ ਦਾ ਅਰਥ ਹੈ ਪੈਣਾਇਕ ਹੈ। ਸਿਰੋ ਪਾ ਮਿਲਿਆ, ਨੌ ਨਿਦ ਨਾਮ ਮਿਲਿਆ ਅਤੇ ਗਰੀਬੀ ਮਿਲੀ। ਗਰੀਬੀ ਦੇ ਅਰਥ ਕੀ ਨੇ? ਮਨ ਦੀ ਨਿਮਰਤਾ। ਇਹ ਐਕਟਿੰਗ ਕਰ ਲੈਣੀ ਹੋਰ ਗੱਲ ਹੈ, ਨਿਮਰਤਾ ਹੋਣੀ ਹੋਰ ਗੱਲ ਹੈ। ਵੇਖਿਆ ਕਈ ਵਾਰੀ ਬੰਦਾ ਹੱਥ 'ਤੇ ਬੜੇ ਜੋੜਦਾ, ਨਿਉਂਦਾ ਤਾਂ ਬੜਾ, ਝੁਕਦਾ ਤਾਂ ਬੜਾ, ਪਰ ਇੱਥੇ ਇੱਕ ਖਤਰਾ ਹੁੰਦਾ। ਚੰਗਾ ਹੈ ਕਿ ਕੋਈ ਵੇਖੇ ਉਸ ਦੇ ਨਾਲੋਂ ਬੰਦਾ ਆਪ ਹੀ ਆਪਣੇ ਆਪ ਨੂੰ ਵੇਖੇ। ਕਈ ਸੱਜਣਾਂ ਨੇ ਇਹ ਭੁਲੇਖਾ ਲੱਗੇ, ਵੈਸੇ ਸਿੱਖੀ ਸਿਧਾਂਤਾਂ ਨੂੰ ਸਮਝਣ ਲਈ ਬੰਦੇ ਨੂੰ ਬੜਾ ਚੇਤੰਨ ਹੋਣ ਦੀ ਲੋੜ ਹੈ। ਉਹਨਾਂ ਕਿਹਾ ਮੈਂ ਜਿਹੜੀ ਹੈ ਨਾ ਛੱਡ ਹੀ ਦਈਏ, ਆਪਾਂ ਮੈਂ ਕਹਿੰਦੇ ਹੀ ਨਹੀਂ। ਕੋਈ ਸੱਜਣ ਮਿਲੇ ਹੈ, ਦਾਸ ਇੱਥੇ ਗਿਆ, ਦਾਸ ਨੇ ਇਹ ਕੀਤਾ, ਦਾਸ ਨੇ ਉਹ ਕੀਤਾ, ਉਹ ਮੈਂ ਸ਼ਬਦ ਦੀ ਬਜਾਏ ਉਹਨਾਂ ਦਾਸ ਜੋੜ ਲਿਆ, ਅਭਿਆਸ ਕਰ ਲਿਆ। ਦਾਸ ਇਹ ਕਰਦਾ, ਦਾਸ ਇੰਨੇ ਵਜੇ ਉੱਠਦਾ, ਦਾਸ ਆਹ ਕਰਦਾ, ਉਹ ਕਰਦਾ। ਉਹਨੂੰ ਕਿਹਾ ਇੰਨੇ ਨਾਲ ਹਉਮੈ ਨਹੀਂ ਮਰਦੀ, ਮੇਰਾ ਦਾਸ ਆਖਿਆ, ਕਿਉਂਕਿ ਮੈਂ ਸ਼ਬਦ ਤਾਂ ਗੁਰੂਆਂ ਵੀ ਵਰਤਿਆ, ਜਾਂ ਤਾਂ ਉਹ ਨਾ ਵਰਤਦੇ, ਦਾਸ ਹੀ ਵਰਤਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਸ਼ਬਦ ਹੈ, ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸੁਆਮੀ। ਆ ਗਿਆ ਨਾ, ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਅੱਗੇ ਅਰਦਾਸ। ਮੈਂ ਸ਼ਬਦ ਤੇ ਹੈ, ਇੱਕ ਤੇ ਮੈਂ ਹੈ ਪਹਿਚਾਣ, ਇੱਕ ਮੈਂ ਹੈ ਅੰਦਰ ਹਉਮੈ। ਉਹ ਨਹੀਂ ਚਾਹੀਦੀ, ਮੈਂ ਆਖ ਲਓ ਕੋਈ ਹਰਜ਼ ਨਹੀਂ। ਦਾਸ ਦਾ ਤਾਂ ਅਰਥ ਫਿਰ ਮੈਂ ਹੀ ਬਣ ਗਿਆ, ਹੋਰ ਤਾਂ ਕੁਛ ਨਹੀਂ ਬਣਦਾ। ਇੱਥੇ ਇੱਕ ਤਾਂ ਹੈ ਬਾਹਰੀ ਐਕਟਿੰਗ ਕਰ ਲੈਣੀ, ਪਰ ਮਨ ਦੀ ਗਰੀਬੀ ਜਿਹੜੀ ਹੋਰ ਹੈ। ਭੁਲੇਖਾ ਨਾ ਖਾ ਜਾਇਓ, ਕੋਈ ਆਖੇ ਮੈਂ ਬੜਾ ਪਾਪੀ ਜੀ, ਮੈਂ ਬੜਾ ਗਰੀਬ ਜੀ, ਮੈਂ ਬੜਾ ਨਮਾਣਾ, ਵੀ ਸੱਚੀ ਇਹ ਹੋਵੇਗਾ? ਨਹੀਂ ਨਹੀਂ, ਸੁੱਤੇ ਸਿੱਧ ਜੀਵਨ ਚੱਲਣਾ ਚਾਹੀਦਾ। ਸਹਿਜ ਵਿੱਚ ਜਿਵੇਂ ਬੋਲਦੇ ਹੋ ਬੋਲੋ। ਗਰੀਬੀ ਜਿਹੜੀ ਹੈ ਮਨ ਦੀ, ਉਹ ਕੀ ਹੈ? ਬਾਬਾ ਪੈਂਦਾ ਸੱਚਖੰਡ ਨੌ ਨਿਧਨਾਮ ਗਰੀਬੀ ਪਾਏ। ਮਾਣੀਏ ਨਰਮੇ ਗਰੀਬੀ ਆਮਦਾ, ਧੰਨ ਗੁਰੂ ਰਾਮਦਾਸ ਦੇ ਮੂੰਹੋਂ ਜਿਹੜਾ ਬਚਨ ਨਿਕਲਦਾ, ਉਹਨੇ ਪੁੱਛਿਆ ਸੀ ਐਸਾ ਦਾੜਾ ਕੈਸ ਬੜਾਇਓ, ਹੁਣ ਨਿਮਰਤਾ ਬੋਲੀ ਹੈ, ਉਹ ਕੋਈ ਉਚੇਚ ਨਹੀਂ ਕੀਤੀ, ਕਹਿਣ ਲੱਗੇ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ। ਇਹ ਮਨ ਦੀ ਨਰਮਾਈ ਹੈ, ਅੰਦਰੋਂ ਨਿਮਰਤਾ ਬੋਲ ਰਹੀ ਹੈ। ਕਬੀਰ ਸਾਹਿਬ ਕਹਿੰਦੇ ਨੇ ਹੋਵੇ ਸਹੀ ਕਿਸੇ ਦੇ ਅੰਦਰ, ਕੀੜੀ ਜਿੰਨੀ ਨਿਮਰਤਾ ਹੋਵੇ ਅਤੇ ਹਾਥੀ ਜਿੱਡਾ ਹੰਕਾਰ ਹੋਵੇ ਉਹਨੂੰ ਖਾ ਜਾਏਗੀ, ਹੰਕਾਰ ਮੁੱਕ ਜਾਏਗਾ, ਕੀੜੀ ਜਿੱਤ ਜਾਏਗੀ। ਕਹੋ ਕਹਿਤ ਕਬੀਰ ਸੁਣੋ ਰੇ ਸੰਤੋ, ਕੀਟੀ ਪਰਬਤ ਖਾਇਆ, ਕੀੜੀ ਨੇ ਪਹਾੜ ਖਾ ਲਿਆ, ਨਿਮਰਤਾ ਅੱਗੇ ਹੰਕਾਰ ਨਹੀਂ ਟਿਕ ਸਕਦਾ, ਹੰਕਾਰ ਹਾਰ ਜਾਂਦਾ ਪਰ ਨਿਮਰਤਾ ਹੋਵੇ। ਇਹ ਸ਼ਬਦ ਵਰਤਿਆ ਧੰਨ ਗੁਰੂ ਅਰਜਨ ਦੇਵ ਜੀ ਨੇ, ਗਰੀਬੀ ਗਦਾ ਹਮਾਰੀ, ਗਰੀਬੀ ਦੀ ਗੁਰਜ ਹੈ ਸਾਡੇ ਕੋਲ। ਖੰਨਾ ਸਗਲ ਰੇਣ ਛਾਰੀ, ਖੰਡਾ ਕਿਹੜਾ, ਸਭ ਦੀ ਚਰਨ ਧੂੜ ਬਣ ਕੇ ਰਹਿਣਾ, ਇਸ ਅੱਗੇ ਕੋ ਨਾ ਟਿਕੇ ਵਿਕਾਰੀ, ਗੁਰਪੂਰਾ ਇਹ ਗੱਲ ਸਾਰੀ, ਕੋਈ ਵਿਕਾਰੀ ਇਸ ਦੇ ਅੱਗੇ ਟਿਕ ਨਹੀਂ ਸਕਦਾ। ਸ੍ਰੇਸ਼ਟ ਗੱਲ ਗੁਰੂ ਨੇ ਸਾਨੂੰ ਸਮਝਾ ਦਿੱਤੀ ਹੈ, ਨਿਮਰਤਾ ਰੱਖੋ। ਨਿਮਰਤਾ ਤੋਂ ਬਿਨਾਂ ਇਹ ਨਾਮ ਦਾ ਸਰੋਵਰ ਬਣ ਨਹੀਂ ਸਕਦਾ, ਨਿਮਰਤਾ ਤੋਂ ਬਿਨਾਂ ਅੰਦਰ ਗੁਣ ਟਿਕ ਨਹੀਂ ਸਕਦੇ। ਜਿੱਥੇ ਹੰਕਾਰ ਹੈ, ਇੱਕ ਪ੍ਰਮਾਣ ਵਿਦਵਾਨਾਂ ਦਿੱਤਾ, ਹੰਕਾਰ ਹੈ ਇੱਕ ਟਿੱਬਾ ਉੱਚਾ ਥਾਂ, ਨਿਮਰਤਾ ਹੈ ਇੱਕ ਖੱਡਾ। ਬਰਸਾਤ ਪੈਂਦੀ ਹੈ, ਟਿੱਬੇ ਖਾਲੀ ਰਹਿ ਜਾਂਦੇ ਨੇ, ਖੱਡੇ ਭਰ ਜਾਂਦੇ ਨੇ। ਗਰੀਬੀ ਦਾ ਖੱਡਾ ਅੰਦਰ ਖੋਦਣਾ ਪੈਂਦਾ। ਮਨ ਨਿਮਰਤਾ ਵਿੱਚ ਹੋਵੇ ਗੁਣ ਟਿਕ ਜਾਣਗੇ, ਮਨ ਨਿਮਰਤਾ ਵਿੱਚ ਹੋਵੇ। ਹੁਣ ਬਰਸਾਤ ਹੋਈ ਹੈ ਅਤੇ ਭਾਂਡਾ ਸਿੱਧਾ ਹੈ, ਵਿੱਚੋਂ ਗਹਿਰਾ ਭਰ ਜਾਏਗਾ, ਉਲਟਾ ਭਾਂਡਾ ਹੋਵੇ ਗਹਿਰਾਪਣ ਜਿਹੜਾ ਨਹੀਂ ਰਹਿ ਗਿਆ, ਉੱਚਾ ਤਾਂ ਆ ਗਿਆ ਲੇਕਿਨ ਖਾਲੀ ਰਹਿ ਜਾਏਗਾ। ਕਿਹਾ ਮੋਹੇ ਮਸਕੀਨ, ਮੈਂ ਗਰੀਬ ਹਾਂ, ਮੇਰਾ ਆਸਰਾ ਹੈ ਕੇਵਲ ਤੇਰਾ ਨਾਮ। ਦੁਨੀਆਂ ਦੀਆਂ ਟੇਕਾਂ, ਦੁਨੀਆਂ ਦੇ ਆਸਰੇ ਲੈਣ ਵਾਲੇ ਹਾਰ ਜਾਂਦੇ ਨੇ, ਦੁਖੀ ਹੁੰਦੇ ਨੇ, ਪਛਤਾਉਂਦੇ ਨੇ, ਕਿਉਂਕਿ ਟੇਕਾਂ ਕੱਚੀਆਂ ਨੇ। ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਇ, ਜਿਹ ਜੇ ਡਾਲੀ ਪੱਗ ਧਰੋ ਸੋਈ ਮੁਰ ਮੁਰ ਜਾਏ। ਮੈਨੂੰ ਆਸਰਾ ਕੇਵਲ ਆਕਾਰ ਪੁਰਖ ਦਾ, ਕੇਵਲ ਪਰਮਾਤਮਾ ਦਾ, ਉਸ ਨੰਕਾਰ ਦਾ। ਮੋਹ ਮਸਕੀਨ, ਪ੍ਰਭ ਨਾਮ ਆਧਾਰ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੈ।
ਖਟਨ ਕੋ ਹਰ ਹਰ ਰੋਜ਼ਗਾਰ,
ਖੱਟੀ ਖੱਟਣ ਵਾਸਤੇ ਮੇਰੇ ਕੋਲ ਵੀ ਰੁਜ਼ਗਾਰ ਹੋਵੇ ਅਤੇ ਖੱਟੀ ਖੱਟੀ ਜਾਏ। ਵੈਸੇ ਰੁਜ਼ਗਾਰ ਵਿਹੂਣਾ ਬੰਦਾ ਉਹ ਤਾਂ ਬਿਲਕੁਲ ਹੀ ਦੀਨ ਹੋਣ ਹੋ ਜਾਂਦਾ ਜਿਸ ਦੇ ਕੋਲ ਰੁਜ਼ਗਾਰ ਹੀ ਕੋਈ ਨਾ ਹੋਵੇ। ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਅਤੇ ਕਵਿਤਾ, ਮੈਂ ਇੱਕ ਪੰਕਤੀ ਸਿਰਫ ਸੁਣਾ ਦਿਆਂ। ਕਹਿੰਦੇ ਨੇ ਆਪਣੇ ਬਗਾਨੇ ਹੋਏ, ਆਪਣੇ ਭਾਈ ਬਗਾਨੇ, ਨਾਰ ਨਿਤ ਦੇਵੇ ਤਾਨੇ, ਬਿਨਾਂ ਰੋਜ਼ਗਾਰ ਰੋਜ਼ਗਾਰੀ ਖਾਈਅਤ ਹੈ। ਉਹਨਾਂ ਨੇ ਰੋਜ਼ਗਾਰ ਦਾ ਅਰਥ ਨਾਲ ਰੋਜ਼ ਗਾਲਾਂ ਵੀ ਕਰ ਦਿੱਤਾ। ਉਹ ਕਹਿੰਦੇ ਨੇ ਜਿਹੜਾ ਰੁਜ਼ਗਾਰ ਕੋਈ ਨਹੀਂ, ਇਸਤਰੀ ਤਾਨੇ ਮਾਰਦੀ ਹੈ ਕਿ ਮਖੱਟੂ ਦੇ ਪੱਲੇ ਲੱਗ ਗਈਆਂ, ਆਪਣੇ ਬਗਾਨੇ ਹੋ ਗਏ, ਕੋਈ ਕੋਲ ਨਹੀਂ ਬੈਠਣ ਦਿੰਦਾ, ਰੋਜ਼ਗਾਰ ਤਾਂ ਚਾਹੀਦਾ। ਪਰ ਇੱਕ ਰੋਜ਼ਗਾਰ ਹੈ ਧਨ ਕਮਾਉਣਾ, ਪਰਿਵਾਰ ਦੀ ਆਜੀਵਿਕਾ ਚੱਲੇ, ਇਸ ਤੋਂ ਬਿਨਾਂ ਵੀ ਸੰਸਾਰ ਨਹੀਂ ਚੱਲਦਾ। ਸਤਿਗੁਰਾਂ ਨੇ ਕਿਤੇ ਇਸ ਦੀ ਮੁਖਾਲਫਤ ਨਹੀਂ ਕੀਤੀ, ਜਿਨ੍ਹਾਂ ਨੇ ਕੀਤੀ ਉਹਨਾਂ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਜੋ ਆਨੰਦ ਨਿੰਦ ਕਰ ਛੋਡਿਆ ਸੋਈ ਫਿਰ ਖਾਤ, ਮੈਂ ਤਾਂ ਧਨ ਨੂੰ ਹੱਥ ਨਹੀਂ ਲਾਉਂਦਾ। ਬਹੁਤ ਬੰਦੇ ਐਸੇ ਸਾਡੇ ਮਹਾਤਮਾ ਜੀ ਧਨ ਨੂੰ ਹੱਥ ਨਹੀਂ ਲਾਉਂਦੇ,
ਮੈਂ ਪੁੱਛਿਆ ਟ੍ਰੇਨ 'ਤੇ ਸਫ਼ਰ ਕਰਦੇ ਨੇ ਅਤੇ ਪੈਸੇ ਫਿਰ ਕਿਵੇਂ? ਕਹਿਣ ਲੱਗੇ ਨਾਲ ਬੰਦਾ ਰੱਖਿਆ, ਹੱਦ ਹੋ ਗਈ, ਹੱਥ ਲਗਾਉਣ ਵਾਲਾ ਦੂਜਾ ਹੋਰ ਨਾਲ ਰੱਖਿਆ, ਮੁਸੀਬਤ ਹੋਰ ਗੱਲ ਪਾਈ ਆ, ਉਹ ਬੈਗ ਚੁੱਕੀ ਫਿਰਦਾ, ਆਪ ਹੱਥ ਨਹੀਂ ਲਾਉਂਦੇ, ਕੰਮ 'ਤੇ ਚੱਲੇਗਾ ਨਹੀਂ, ਟਿਕਟ 'ਤੇ ਲੈਣੀ ਪੈਣੀ ਹੈ। ਜਿਨ੍ਹਾਂ ਬੰਦਿਆਂ ਇਹ ਮੁਖਾਲਫਤ ਕੀਤੀ, ਕਬੀਰ ਸਾਹਿਬ ਕਹਿੰਦੇ ਨੇ ਸੁਣੋ, ਗ੍ਰਹਿ ਸ਼ੋਭਾ ਜਾਂ ਕੇ ਰਹਿ ਨਾ ਹੈ, ਆਵਤ ਪਹੀਆ ਖੂਦੈ ਜਾਹੇ, ਵਾਂ ਕੇ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਖ। ਇਹਨੂੰ ਸੁਹਾਗਣ ਕਿਹਾ, ਜਿਸ ਦੇ ਘਰ 'ਚ ਮਾਇਆ ਨਹੀਂ ਉਹਦੀ ਸ਼ੋਭਾ ਹੀ ਨਹੀਂ। ਨਾਲ ਕਿਹਾ, ਆਥ ਹੋਏ ਤਾਂ ਮੁਗਤ ਸਿਆਣਾ, ਭਗਤ ਬਹੂਣਾ ਜਗ ਬੌਰਾ, ਮਾਇਆ ਅਮੀਰ ਗਰੀਬ ਉੱਚੇ ਨੀਵੇਂ ਸਾਰੇ ਝੁਕਦੇ ਨੇ। ਇਹ ਚਾਹੀਦੀ ਹੈ ਪਰ ਆਈ ਚਲਾਈ ਚਾਹੀਦੀ। ਇਸ ਗੱਲ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਸਮਝਿਆ। ਪਿਤਾ ਨੇ ਕਿਹਾ, ਕਿੰਨੀ ਕੁ ਕਮਾਈ ਕੀਤੀ, ਇਕੱਠਾ ਕੀਤਾ? ਕਹਿਣ ਲੱਗੇ, ਆਈ ਬਹੁਤ ਹੈ, ਆਈ ਔਰ ਗਈ ਨਹੀਂ। ਹਾਥ ਪੈ ਆਥ ਕਰੇ ਥਿਰਤਾ, ਇੱਥੇ ਆਵਤ ਹੈ ਉਤੋਂ ਚੱਲ ਜਾਏ। ਇਹ ਹੈ ਗੁਜ਼ਰਾਣ। ਗੁਜ਼ਰਾਣ ਦਾ ਅਰਥ ਹੈ ਜਿਹੜੀ ਗੁਜ਼ਰਦੀ ਜਾ ਰਹੀ ਹੈ। ਜਿਸ ਨੇ ਟਿਕਾਇਆ ਉਹ ਦੁਖੀ ਹੋਇਆ। ਸੰਚਣ ਵਾਲੀ ਕੋਈ ਚੀਜ਼ ਹੈ, ਇਕੱਠਾ ਕਰਨ ਵਾਲਾ ਕੁਛ ਹੈ, ਉਹ ਰੋਜ਼ਗਾਰ ਕਿਹੜਾ ਹੈ? ਕਹਿੰਦੇ ਨੇ ਪਰਮਾਤਮਾ ਦਾ ਨਾਮ। ਦੁਨੀਆ ਦਾ ਰੋਜ਼ਗਾਰ ਚਾਹੀਦਾ ਅਤੇ ਬੰਦਾ ਕਿਤੇ ਵਪਾਰ 'ਚ ਜਾਏ, ਨੌਕਰੀ 'ਚ ਜਾਏ, ਦੁਕਾਨ 'ਚ ਜਾਏ, ਪਰ ਜੇ ਨਾਮ ਦਾ ਰੋਜ਼ਗਾਰ ਚਾਹੀਦਾ ਤਾਂ ਸਤਸੰਗਤ ਵਿੱਚ ਆਏ। ਬਾਹਰ ਤਾਂ ਪਤਾ ਨਹੀਂ ਰੁਜ਼ਗਾਰ ਉਹ ਮਿਲੇ ਕਿ ਨਾ ਮਿਲੇ, ਪਰ ਇੱਥੇ ਕਿਸੇ ਨੂੰ ਜਵਾਬ ਨਹੀਂ ਮਿਲਿਆ। ਬਾਹਰ ਲੋਕ ਲੱਭਦੇ ਨੇ ਜੀ ਕੰਮ ਹੈ, ਉਹ ਕਹਿੰਦੇ ਨੇ ਕੋਈ ਨਹੀਂ। ਇੱਥੇ ਨਹੀਂ ਕੋਈ ਵੀ ਕਹਿੰਦਾ ਕਿ ਨਹੀਂ ਥਾਂ ਕੋਈ ਨਹੀਂ, ਤੈਨੂੰ ਰੁਜ਼ਗਾਰ ਨਾਮ ਜਪਣ ਦਾ ਨਹੀਂ ਮਿਲੇਗਾ। ਖਾਟਣ ਕੋ ਹਰ ਹਰ ਰੁਜ਼ਗਾਰ, ਖੱਟੀ ਖੱਟਣ ਵਾਸਤੇ ਰੁਜ਼ਗਾਰ ਕਹੀ ਹੈ ਪਰਮਾਤਮਾ ਦਾ ਨਾਮ। ਮੈਂ ਹਾਂ ਗਰੀਬ ਮਸਕੀਨ, ਔਰ ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੈ ਅਤੇ ਮੇਰਾ ਰੁਜ਼ਗਾਰ। ਭੋਜਨ ਇਹ ਦੋ ਪ੍ਰਕਾਰ ਦਾ ਯਾਦ ਰੱਖਣਾ, ਇੱਕ ਤਨ ਵਾਸਤੇ, ਤਨ ਵਾਸਤੇ ਭੋਜਨ ਵਾਸਤੇ ਤੁਸੀਂ ਲੰਗਰ ਵਿੱਚ ਗਏ, ਇੱਥੇ ਮਨ ਦਾ ਭੋਜਨ ਕਰ ਰਹੇ ਹੋ। ਇਹ ਪੰਕਤੀ ਆਪ ਨੂੰ ਸੁਣਾਵਾਂ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਇਹ ਸ਼ਬਦ ਦਾ ਭੋਜਨ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਬਸੇ ਉਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ 'ਤੇ ਆਇਆ। ਇਹ ਛੱਡਣਾ ਨਹੀਂ, ਇਹ ਵਸਤਾ ਜੀ ਨਾ ਜਾਈ, ਨਿਤ ਨਿਤ ਰੱਖਿਓ ਰੁਧਾਰੋ। ਖਾਟਣ ਕੋ ਹਰ ਹਰ ਰੋਜ਼ਗਾਰ, ਇਹ ਖੱਟੀ ਖੱਟਣ ਵਾਸਤੇ ਹਰੀ ਦਾ ਨਾਮ ਮੇਰਾ ਰੋਜ਼ਗਾਰ ਹੈ। ਹਾਂਜੀ,
ਸੰਚਨ ਕੋ ਹਰ ਏਕੋ ਨਾਮ।
ਸੰਚਨ ਦੇ ਵਿਰਤੀ ਤਾਂ ਬੰਦੇ ਦੇ ਅੰਦਰ ਹੈ, ਬੰਦੇ ਦੇ ਨਹੀਂ ਕਈ ਪਸ਼ੂ ਪੰਖੀਆਂ ਦੀ ਵੀ ਹੈ। ਇੱਕ ਕਿਸਾਨ ਖੇਤੀ ਪੁੱਟ ਰਿਹਾ ਸੀ, ਉਹ ਚੂਹੇ ਦੀ ਖੁੱਡ ਪੁੱਟੇ ਪਿਆ, ਉਹ ਤਾਂ ਪੁੱਟ ਦਿੱਤੀ ਉਹਨੇ, ਹੱਦ ਹੋ ਗਈ। ਬਹੁਤ ਸਾਰੀਆਂ ਇਹ ਮੂੰਜੀ ਦੀਆਂ ਮੂੰਜਰਾਂ ਉਹਨੇ ਇਕੱਠੀਆਂ ਕਰ ਕਰਕੇ ਨਾ ਉਹ ਖੁੱਡ ਦੇ ਵਿੱਚ ਭਰੀਆਂ ਸਨ, ਚੂਹਾ ਕੱਟ ਕੱਟ ਕੇ ਵਿੱਚ ਲਈ ਗਿਆ। ਸੋਚਿਆ ਚੂਹਾ ਵੀ ਇਕੱਠਾ ਕਰਕੇ ਰੱਖਦਾ ਕਿ ਕੱਲ੍ਹ ਕੰਮ ਆਏਗਾ। ਛੋਟੇ ਛੋਟੇ ਬੱਚੇ ਵੇਖੇ ਆ ਜਿਹੜੀਆਂ ਚੀਜ਼ਾਂ ਨਹੀਂ ਵੀ ਕੰਮ ਆ, ਗੀਟੀਆਂ ਇਕੱਠੀਆਂ ਕਰੀ ਜਾਣਗੇ, ਵਿਖਾਉਂਦੇ ਨੇ, ਡਾਕ ਦੀਆਂ ਟਿਕਟਾਂ ਪੁਰਾਣੀਆਂ ਰੱਖੀਆਂ ਨੇ, ਸਿੱਕੇ ਇਕੱਠੇ ਕੀਤੇ ਨੇ। ਵੱਡੇ ਕਿਉਂ ਨਾ ਸੰਚਨ ਕਰਨ? ਬੰਦਾ ਤਾਂ ਸੰਚਨ ਕਰਦਾ, ਫਿਕਰ ਇੱਕ ਹੈ ਕਿ ਕੱਲ੍ਹ ਕੰਮ ਆਏਗਾ, ਔਰ ਮੇਰੇ ਹੀ ਨਹੀਂ ਆਏਗਾ, ਮੇਰੇ ਪੁੱਤਰਾਂ ਦੇ ਆਏਗਾ, ਮੇਰੇ ਪੋਤਰਿਆਂ ਦੇ ਆਏਗਾ। ਮੈਂ ਕਥਾ ਵੀ ਐਸੀ ਪੜ੍ਹੀ ਸੀ, ਬਹੁਤ ਵੱਡਾ ਇੱਕ ਧਨਵਾਨ ਪੁੱਛਦਾ ਮਨੀਮ ਨੂੰ, ਕਹਿੰਦਾ ਮਨੀਮ ਤੇ ਗੱਲ ਦੱਸ, ਜੇ ਅੱਗੋਂ ਪਤਾ ਨਹੀਂ ਭਰੋਸਾ ਨਹੀਂ ਕੋਈ ਕੰਮ ਠੀਕ ਚੱਲੇ ਕਿ ਨਾ ਚੱਲੇ, ਜੇ ਨਾ ਚੱਲੇ ਤਾਂ ਜਿਹੜਾ ਤਨ ਹੈ ਕਿੰਨੀ ਕੁ ਦੇਰ ਕੱਢ ਜਾਏਗਾ ਮੇਰੇ ਪਰਿਵਾਰ ਦਾ? ਉਹਨੇ ਹਿਸਾਬ ਕਿਤਾਬ ਲਾ ਕੇ ਮਨੀਮ ਕਹਿਣ ਲੱਗਾ, ਸੇਠ ਜੀ 10 ਪੀੜ੍ਹੀਆਂ ਤੱਕ ਤਾਂ ਨਹੀਂ ਜੇ ਮੁੱਕਦਾ, 10 ਪੀੜ੍ਹੀਆਂ ਕੱਢ ਜਾਏਗਾ। ਅਤੇ ਉਹ ਰੋਣ ਵਾਸਤੇ ਬਹਿ ਗਿਆ। ਕਹਿਣ ਲੱਗੇ ਰੋਣਾ ਕਿਉਂ? ਕਹਿਣ ਲੱਗਾ 11ਵੀਂ ਪੀੜ੍ਹੀ ਕੀ ਖਾਏਗੀ, ਜੇ 10 ਤੱਕ ਹੀ ਕੱਢਿਆ ਅੱਗੋਂ 11ਵੀਂ ਕੀ ਖਾਏਗੀ। ਉਹ ਕਹਿਣ ਲੱਗਾ ਤੇਰੀ ਨੌਕਰੀ ਛੱਡੀ, ਏਡਾ ਦੁਸ਼ਟ ਬੰਦਾ ਬੇਨਾ ਸ਼ੁਕਰਾ, ਇੰਨਾ ਰੱਬ ਨੇ ਦਿੱਤਾ 10 ਪੀੜ੍ਹੀਆਂ ਤੱਕ ਨਹੀਂ ਮੁੱਕਦਾ। ਕਹਿਣ ਲੱਗਾ ਨੌਕਰੀ ਨਾ ਛੱਡ। ਕਹਿਣ ਲੱਗਾ ਫਿਰ ਇੰਜ ਕਰ, 1 ਕਿਲੋ ਆਟਾ ਰੋਜ਼ ਦਾ ਦਾਨ ਕਰਿਆ ਕਰ। ਜ਼ਿਆਦਾ ਨਹੀਂ ਉਹਨੇ ਆਖਿਆ, ਕਿਤੇ ਹਾਰਟ ਅਟੈਕ ਹੀ ਨਾ ਇਹਨੂੰ ਹੋ ਜਾਏ, ਇਹਨੇ ਮਰੀ ਜੂਨ ਹੀ ਕਿਸੇ ਨੂੰ ਦਿੱਤੀ, ਅਤੇ ਮੈਂ ਜ਼ਿਆਦਾ ਨਾ 1 ਕਿਲੋ ਆਟਾ। ਕਹਿਣ ਲੱਗਾ ਕਰਾਂਗਾ, ਆਟਾ ਤਾਂ ਰੱਖ ਲਿਆ, ਹੁਣ ਜਦੋਂ ਕੋਈ ਲੈਣ ਆਏ ਤਾਂ ਉਹ ਚੁੱਕ ਕੇ ਪਿੱਛੇ ਪੋਟਲੀ ਰੱਖ ਲਵੇ। ਜਿਸ ਵੇਲੇ ਤੁਰ ਜਾ ਫਿਰ ਅੱਗੇ, ਇਹ ਚੱਲਦੇ ਰਿਹਾ ਖੇਲ ਸ਼ਾਮ ਤੱਕ। ਇੱਕ ਆ ਗਿਆ ਮਜ਼ਦੂਰ, ਉਹਨੂੰ ਆਵਾਜ਼ ਮਾਰੀ, ਮਨੀਮ ਕਹਿਣ ਲੱਗਾ ਆਈ ਸਾਡੇ ਸੇਠ ਨੇ ਦਾਨ ਕਰਨਾ, ਆਟਾ ਲੈ ਜਾ। ਉਹ ਹੱਥ ਜੋੜ ਕੇ ਕਹਿਣ ਲੱਗਾ ਜੀ ਅੱਜ ਜੋਗਾ ਤਾਂ ਰੱਬ ਨੇ ਦਿੱਤਾ, ਅਤੇ ਜੇ ਕੱਲ੍ਹ ਨਾ ਦੇਵੇਗਾ ਤਾਂ ਤੁਹਾਡੇ ਕੋਲ ਆ ਜਾਵਾਂਗਾ, ਅੱਜ ਲਈ ਮੇਰੇ ਘਰ ਹੈ। ਕਹਿਣ ਲੱਗਾ ਵੇਖ ਇਸ ਵੱਲ, ਸੇਠ ਇਹ ਹੈ ਕਿ ਤੂੰ ਹੈ, ਤੇਰੇ ਘਰ ਵਿੱਚ ਇੰਨਾ ਰੱਬ ਨੇ ਤੈਨੂੰ ਦਿੱਤਾ ਪਰ ਸੰਚਣ ਦੀ ਵਿਰਤੇ। ਗੁਰੂ ਸਾਹਿਬ ਕਹਿੰਦੇ ਨੇ ਜੇ ਕਰਨਾ ਹੀ ਹੈ ਨਾ ਉਹ ਕਰ, ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਇਕੱਠਾ ਕਰਨਾ ਹੀ ਹੈ ਅਤੇ ਉਹ ਘਰ ਗੁਰ ਕਾ ਬਚਨ ਬਸੈ ਜੀ ਨਾਲ ਹੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਲ ਹੈ। ਇੱਥੇ ਕਿਹਾ ਨਾਮ ਧਨ ਸੰਚ, ਸੰਚਨ ਕਹੋ ਹਰ ਏਕੋ ਨਾਮ, ਇੱਕ ਪਰਮਾਤਮਾ ਦਾ ਨਾਮ ਹੀ ਸੰਚਨ ਵਾਲੀ ਵਸਤੂ ਹੈ। ਹਾਂਜੀ
ਹਲਤ ਪਲਤ ਤਾਕੈ ਆਵੈ ਕਾਮ,
ਜੋ ਇਕੱਠਾ ਕਰਦਾ ਹੈ ਉਸ ਮਨੁੱਖ ਦੇ ਲੋਕ ਵਿੱਚ ਪਰਲੋਕ ਵਿੱਚ ਉਹ ਕੰਮ ਆਉਂਦੀ। ਇੱਥੇ ਇੱਕ ਬੇਨਤੀ ਹੋਰ ਕਰਦੇ ਹਾਂ, ਬੜੀ ਸੂਖਸ਼ਮ ਵਿਚਾਰ ਹੈ। ਅੱਜ ਜਿਸ ਦਾ ਨਾਂ ਸਵਰਿਆ ਉਸਦਾ ਕੱਲ੍ਹ ਨਹੀਂ ਜੇ ਸਵਰਨਾ, ਇਹ ਪੱਕਾ। ਜੇ ਤੁਸੀਂ ਮੁਕਤ ਹੋਣਾ ਹੋਣਾ ਹੀ ਹੋਣਾ, ਅਗਲਾ ਪੈਰ ਤਾਂ ਪੁੱਟਦੇ ਹੋ ਜੇ ਪਹਿਲਾਂ ਜੰਮਿਆ। ਗੁਰੂ ਸਾਹਿਬ ਨੇ ਇਸੇ ਲਈ ਤੁਸੀਂ ਇਹ ਬਾਣੀ ਦੇ ਵਿੱਚੋਂ ਜਦੋਂ ਸ਼ਬਦ ਪੜੋਗੇ ਨਾ, ਇਹ ਲੋਕ ਸੁਖੀਏ ਪਹਿਲੇ, ਇਹ ਲੋਕ ਇਸ ਲੋਕ ਵਿੱਚ ਜਿਹੜੇ ਦੁਖੀਏ ਨੇ ਉਹ ਪਰਲੋਕ ਵਿੱਚ ਸੁਖੀ ਨਹੀਂ ਹੋਣੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਗਲਤ ਧਰਮ ਜਿਹੜਾ ਸਿੱਖ ਧਰਮ ਅੱਜ ਦੀ ਕਰਦਾ ਕੱਲ੍ਹ ਦੀ ਨਹੀਂ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜੜੀਆਂ ਮਨੋ ਮਚੰਦੜੀਆਂ, ਮੇਲ ਜਿਹੜਾ ਅੱਜ ਹੋ ਸਕਦਾ ਕੱਲ੍ਹ 'ਤੇ ਕਿਉਂ ਪਾਉਣਾ? ਜੇ ਤੂੰ ਧਰਮੀ ਅੱਜ ਬਣ ਸਕਣਾ ਤਾਂ ਕਿਉਂ ਕਹਿੰਦਾ ਕੱਲ੍ਹ ਬਣਾਂਗਾ? ਜਿਹੜਾ ਅੱਜ ਜਪ ਸਕਣਾ ਇਹਨੂੰ ਕੱਲ੍ਹ 'ਤੇ ਕਿਉਂ ਪਾਵੇਂ? ਜੇ ਅੱਜ ਸਵਰ ਸਕਣਾ ਤਾਂ ਕੱਲ੍ਹ 'ਤੇ ਕਿਉਂ ਪਾਉਣਾ? ਹੁਣੇ ਕਰ। ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗਣਨਾ ਵਿਚਾਰੇ ਆ। ਇਹ ਜਦੋਂ ਸ਼ੁਰੂ ਹੋਵੇਗਾ ਇੰਜੀ, ਹਲਤ ਸੁੱਖ ਪਹਿਲੇ ਲੋਕ ਦੀ ਗੱਲ, ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੈ। ਇਹ ਗੱਲ ਮਰਨ ਤੋਂ ਬਾਅਦ ਦੀ ਨਹੀਂ, ਬਹੁਤ ਕੰਮ ਉਹ ਨੇ ਜਿਹੜੇ ਕਰਨੇ ਨੇ ਜਿਉਂਦਿਆਂ, ਅਤੇ ਬੰਦਾ ਕਹਿੰਦਾ ਜੀ ਮਰਨ ਤੋਂ ਬਾਅਦ ਕਰਾਂਗਾ। ਮਰਨ ਤੋਂ ਬਾਅਦ ਕੀ ਕਰੇਗਾ? ਜਿਉਂਦਿਆਂ ਤਾਂ ਹੋਇਆ ਨਹੀਂ ਤੇਰੇ ਕੋਲੋਂ, ਮਰਨ ਤੋਂ ਬਾਅਦ ਤਾਂ ਹੱਥ ਵੀ ਨਹੀਂ ਹਿੱਲਣਾ, ਫਿਰ ਕੀ ਕਰੇਗਾ? ਹੁਣੇ ਕਰ। ਸਿੱਖ ਧਰਮ ਜਿਉਂਦਿਆਂ ਦਾ ਧਰਮ ਹੈ। ਇੱਥੇ ਕਿਹਾ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਭਗਤਾਂ ਤਾਂ ਸਾਫ ਕਿਹਾ ਮਰਨ ਤੋਂ ਬਾਅਦ ਜਿਹੜੀ ਮੁਕਤੀ ਦੇਵੇਗਾ ਮੈਨੂੰ ਕੋਈ ਭਰੋਸਾ ਨਹੀਂ, ਮੈਨੂੰ ਜਿਉਂਦੇ ਨੂੰ ਮੁਕਤ ਕਰ ਹੁਣੇ ਕਰ। ਪੰਕਤੀ ਸੁਣੋ, ਮੋਏ ਹੋਏ ਜੋ ਮੁਕਤ ਦੇਹੋਗੇ ਤੇਰੀ ਮੁਕਤ ਨਾ ਜਾਣੇ ਕੋਇਲਾ, ਮੈਨੂੰ ਹੁਣੇ ਮੁਕਤ ਕਰ, ਮੈਂ ਹੁਣੇ ਹੋਣ ਵਾਸਤੇ ਤਿਆਰ ਹਾਂ। ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਾਲਤ ਪਲਤ ਤੰਕ ਆਵੈ ਕਾਮ, ਇਹ ਪਰਮਾਤਮਾ ਦਾ ਨਾਮ ਹੈ। ਜਹਾਂ ਪੰਥ ਤੇਰਾ ਕੋ ਨਾ ਸਿਆਣੂ, ਹਰ ਕਾ ਨਾਮ ਤਹ ਨਾਲ ਪਛਾਣੂ, ਜੈ ਮਹਾਂਵਯਾਣ ਤਪਤ ਬਹੁ ਕਾਮ, ਤੈ ਹਰ ਕੈ ਨਾਮ ਕੇ ਤੁਮੇ ਉੱਪਰ ਸ਼ਾਮ, ਜਹ ਤ੍ਰਿਖਾ ਮਨ ਤੁਜੇ ਅਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੇ ਬਰਤਨ ਨਾਮ, ਸੰਤ ਜਨਾ ਕੈ ਮਨ ਬਸ ਰਾਮ, ਹਲਤ ਪਲਤ ਤਾਂ ਕਹਿ ਆਵੈ ਕਾਮ। ਹਾਂਜੀ,
ਨਾਮ ਰਤੇ ਪ੍ਰਭ ਰੰਗ ਅਪਾਰ,
ਬੇਅੰਤ ਰੱਬ ਦੇ ਪਿਆਰੇ ਉਸ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਏ ਨੇ। ਜੰਗ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈ ਅਤ ਹੈ ਸੂਰਾ, ਬੇਅੰਤ ਰੰਗੇ ਹੋਏ ਨੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਹੈ।
ਸਾਧ ਗਾਵੇ ਗੁਣ ਏਕ ਨਿਰੰਕਾਰ,
ਭਲੇ ਬੰਦੇ ਰੱਬ ਦੇ ਪਿਆਰੇ ਇੱਕ ਨਿਰੰਕਾਰ ਦੇ ਗੁਣਾਂ ਦਾ ਗਾਇਨ ਕਰਦੇ ਹਨ।
ਸਾਧ ਕੀ ਸੋਭਾ ਆਤਮ ਸਕੀਨੀ,
ਸਾਧੂ ਦੀ ਸੋਭਾ ਇਸੇ ਵਾਸਤੇ ਹੈ ਕਿ ਨਿਮਰਤਾ ਵਾਲਾ ਸੁਭਾਵ ਹੈ, ਗਰੀਬੀ ਵਾਲਾ ਸੁਭਾਵ ਹੈ, ਹਰ ਇੱਕ ਨਾਲ ਨਿਮਰਤਾ ਨਾਲ ਉਹ ਪੇਸ਼ ਆਉਂਦਾ, ਇਹ ਹੀ ਉਹਦੀ ਵਡਿਆਈ ਹੈ।
ਸੰਤ ਵਡਾਈ ਹਰ ਜਸ ਚੀਨੀ,
ਸੰਤਾਂ ਦੀ ਵਡਿਆਈ ਜਿਹੜੀ ਹੈ ਨਾ ਸੰਤ ਦੀ, ਉਹ ਇਹ ਹੀ ਪਛਾਣੀ ਹੈ ਕਿ ਪਰਮਾਤਮਾ ਦਾ ਯਸ ਕਰਦਾ। ਸੇਵਾ ਪੰਥੀਆਂ 'ਚੋਂ ਦੋ ਸਾਧੂਆਂ ਦਾ ਨਾਮ ਮੈਨੂੰ ਯਾਦ ਆਇਆ, ਮਨ ਦੀ ਗਰੀਬੀ ਕਹਿ ਦੇਣੀ ਹੈ ਕੱਲ੍ਹ ਬੜੀ ਔਖੀ ਹੈ। ਇਹ ਮਹਾਂਪੁਰਖ ਐਸੇ ਸਨ ਜਿਹੜੇ ਕੜਾਹ ਪ੍ਰਸ਼ਾਦ ਆਪ ਸਜਾਉਂਦੇ ਸਨ। ਅੱਜ ਤਾਂ ਕਿਸੇ ਵੱਡੇ ਬੰਦੇ ਨੂੰ ਆਖੀਏ ਤਾਂ ਉਹ ਕਹਿੰਦਾ ਜੀ ਮੇਰਾ ਕੰਮ, ਕਿਸੇ ਸੇਵਾਦਾਰ ਨੂੰ ਆਖੋ। ਪਰ ਉਹਨਾਂ ਨੇ, ਤੁਸੀਂ ਹੈਰਾਨ ਹੋਵੋਗੇ, ਵੱਡੇ ਵੱਡੇ ਮਹਾਂਪੁਰਖ ਜਦੋਂ ਸਮਾਂ ਪੁਰਾਣਾ ਸੀ ਚੱਕੀ ਆਪ ਪੀਂਦੇ ਸਨ, ਵੀ ਆਪ ਆਟਾ ਪ੍ਰਸ਼ਾਦ ਵਾਸਤੇ ਨਿੱਤ ਪੀਣਾ ਹੈ ਅਤੇ ਫਿਰ ਉਸਦਾ ਕੜਾਹ ਪ੍ਰਸ਼ਾਦ ਤਿਆਰ ਕਰਨਾ। ਭਾਈ ਮੂਲਾ ਜੀ ਉਹ ਕਿਤੇ ਆਟਾ ਪਾ ਬੈਠੇ, ਖਾਉਂਚਾ ਸੀ ਦੂਰ, ਉਹ ਲੈਣ ਵਾਸਤੇ ਗਏ। ਅੱਗੋਂ ਭਾਈ ਦਰਬਾਰੀ ਜੀ ਮਿਲ ਗਏ, ਕਹਿਣ ਲੱਗੇ ਸਾਧੂ ਇੰਜ ਭੱਜਾ ਜਾਂਦਾ ਚੰਗਾ ਲੱਗਦਾ, ਆਰਾਮ ਨਾਲ ਤੁਰ, ਸਹਿਜ ਨਾਲ ਤੁਰ। ਉਹ ਸਹਿਜ ਸਹਿਜ ਤੁਰੇ ਅਤੇ ਆਟਾ ਸੜ ਗਿਆ। ਜਦੋਂ ਧੂੰਆਂ ਨਿਕਲਦਾ ਵੇਖਿਆ, ਕਹਿਣ ਲੱਗੇ ਆਹ ਕੀ ਕੀਤਾ ਜੀ, ਆਟਾ ਸਾੜ ਦਿੱਤਾ। ਹੱਥ ਜੋੜ ਕੇ ਕਹਿਣ ਲੱਗੇ ਜੀ ਭੁੱਲ ਹੋ ਗਈ। ਇਹ ਨਹੀਂ ਆਖਿਆ ਤੁਹਾਡੀ ਕਿਰਪਾ ਨਾਲ ਸੜਿਆ, ਵੀ ਮੈਂ ਤਾਂ ਭੱਜ ਕੇ ਲੈ ਹੀ ਆਉਣਾ ਸੀ ਖਮਚਾ, ਤੁਸੀਂ ਰੋਕ ਦਿੱਤਾ ਸਹਿਜ ਨਾਲ ਤੁਰ। ਨਹੀਂ, ਕਹਿਣ ਲੱਗੇ ਭੁੱਲ ਹੋ ਗਈ ਨਾ, ਇੱਕ ਗੱਲ ਕਹੀ। ਕਹਿਣ ਲੱਗੇ ਲੋਕ ਆਟਾ ਬਚਾ ਲੈਂਦੇ ਨੇ, ਆਤਮਾ ਸੜ ਜਾਂਦੀ, ਅੰਦਰੋਂ ਸੜ ਜਾਂਦੇ ਨੇ, ਆਟਾ ਹੀ ਸਾੜਿਆ ਅੰਦਰੋਂ ਬਚੇ ਹੈ, ਆਹ ਨਿਮਰਤਾ ਤੈਨੂੰ ਬਚਾਏਗੀ, ਇਹਨੂੰ ਸਾਂਭ ਕੇ ਰੱਖ। ਇਹ ਜਿਹੜਾ ਨਾ ਭੁੱਲ ਹੋ ਗਏ ਤਨ ਨੇ, ਉਹ ਜਿਹੜੇ ਇਹ ਕਹਿ ਸਕਦੇ ਨੇ ਕਿ ਭੁੱਲ, ਕਿੱਥੇ ਬੰਦਾ ਦੂਸਰੇ ਨੂੰ ਕਹਿੰਦਾ ਭੁੱਲ ਤੇਰੀ, ਇਹ ਤਾਂ ਆਪਣੀਆਂ ਭੁੱਲਾਂ ਵੀ ਇਕੱਠੀਆਂ ਕਰਕੇ ਦੂਸਰੇ ਦੇ ਮੱਥੇ ਮੜਦਾ। ਭੁੱਲ ਮੰਨਦਾ ਕਿੱਥੇ, ਭੁੱਲ ਮੰਨ ਲੈ ਤਾਂ ਫਰਿਸ਼ਤਾ, ਭੁੱਲ ਮੰਨ ਲਵੇ ਤਾਂ ਰੱਬ ਦਾ ਰੂਪ ਹੈ, ਪਰ ਨਹੀਂ ਭੁੱਲ ਨਹੀਂ ਮੰਨਦਾ। ਮਨ ਦਾ ਗਰੀਬ ਜਿਹੜਾ ਹੋਵੇਗਾ ਉਹ ਹਮੇਸ਼ਾ ਕਹੇਗਾ ਮੇਰੀ ਭੁੱਲ, ਮੇਰੀ ਗਲਤੀ, ਉੱਥੇ ਆਕੜ ਨਹੀਂ। ਭਾਈ ਵੀਰ ਸਿੰਘ ਸਾਹਿਬ ਨੇ ਇੱਕ ਬਥਾਂ ਬੜਾ ਸੁੰਦਰ ਲਿਖਿਆ, ਨਦੀਏ ਬਾਕੀ ਤਾਂ ਬੂਟੀਆਂ ਬੜੀਆਂ ਰੋੜ ਕੇ ਲਿਆਉਣੀਆਂ, ਕਦੀ ਬੈਂਤ ਦਾ ਬੂਟਾ ਨਹੀਂ ਲਿਆਈ। ਕਹਿਣ ਲੱਗੇ ਉਹਨੂੰ ਝੁਕਣਾ ਆਉਂਦਾ ਅਤੇ ਜਿਹੜਾ ਲਿਫ ਜਾਂਦਾ ਨਾ ਝੁਕਦਾ, ਮੇਰਾ ਜ਼ੋਰ ਨਹੀਂ ਚੱਲਦਾ, ਉਹਨੂੰ ਮੈਂ ਨਹੀਂ ਤੋੜ ਸਕਦੀ, ਉਸ ਨੂੰ ਮੈਂ ਨਹੀਂ ਲਿਆ ਸਕਦੀ, ਉਸ ਨੂੰ ਝੁਕਣਾ ਆਉਂਦਾ। ਅਤੇ ਕਿ ਹੈ ਸਾਧੂ ਦੀ ਸੋਭਾ ਹੈ ਕਿ ਗਰੀਬ ਸੁਭਾਵ ਹੈ, ਉਸ ਦੀ ਵਡਿਆਈ ਹੈ ਕਿ ਉਹ ਰੱਬ ਦਾ ਯਸ ਗਾਉਂਦਾ ਹੈ। ਹਾਂਜੀ,
ਆਨੰਦ ਸੰਤਨ ਕੈ ਭਗਤ ਗੋਬਿੰਦ,
ਗੋਬਿੰਦ ਦੀ ਭਗਤੀ ਕਰਦੇ ਨੇ ਅਤੇ ਉਹਨਾਂ ਦੇ ਹਿਰਦੇ 'ਚ ਸੰਤ ਜਨਾਂ ਦੇ ਸਦਾ ਹੀ ਆਨੰਦ ਹੈ, ਸਦਾ ਹੀ ਆਨੰਦ। ਜਿਵੇਂ ਕਿਹਾ ਮਨ ਤਨ ਅੰਤਰ ਹਰ ਹਰ ਮਨ ਤੇ, ਨਾਨਕ ਭਗਤਨ ਕੈ ਘਰ ਸਦਾ ਆਨੰਦ। ਸਦਾ ਵਾਸਤੇ ਆਨੰਦ ਹੈ, ਕਦੀ ਦੁੱਖ ਨਹੀਂ, ਕਦੀ ਪਰੇਸ਼ਾਨੀ ਨਹੀਂ, ਆਨੰਦ ਉਹਨਾਂ ਦਾ ਸਹਿਜ ਹੈ। ਉਹ ਹਰ ਵੇਲੇ ਆਨੰਦਿਤ ਨੇ, ਹਾਲਾਤ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੇ, ਪਰਿਸਥਿਤੀਆਂ ਦਾ ਉਹਨਾਂ ਉੱਤੇ ਕੋਈ ਅਸਰ ਨਹੀਂ। ਪਰਮਾਤਮਾ ਨਾਲ ਜੁੜੇ ਹੋਏ ਸਦਾ ਵਾਸਤੇ ਉਹਦੀ ਭਗਤੀ ਵਿੱਚ, ਇਹ ਭਗਤੀ ਤੋਂ ਬਿਨਾਂ ਤਾਂ ਬੰਦਾ ਪਸ਼ੂ ਬਣ ਜਾਂਦਾ। ਭਗਤੀ ਛੱਡੀ ਸਾਰੇ ਦੁੱਖ ਆ ਗਏ, ਸੁੱਖ ਗਏ, ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਕਿੱਥੇ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਪਰਮਾਤਮਾ ਦੀ ਭਗਤੀ ਜਿਸ ਮਨ ਵਿੱਚ ਨਹੀਂ ਉਹ ਸਰੀਰ ਕੈਸੇ ਨੇ, ਜੈਸੇ ਸੂਕਰ ਸਵਾਨ ਨਾਨਕ ਮਨੋ ਤਾਇਨ, ਸੂਕਰ ਸੂਰ ਸਵਾਨ ਕੁੱਤਾ, ਜੈਸੇ ਸੂਕਰ ਸਵਾਨ ਨਾਨਕ ਮਨੋ ਤਾਹੇ ਤਨ, ਗੁਰੂ ਸਾਹਿਬ ਜੀ ਕਹਿੰਦੇ ਨੇ ਤੁਹਾਨੂੰ ਜੇ ਮੈਂ ਜੋੜਿਆ ਭਗਤੀ ਵੱਲ ਮੈਂ ਵੀ ਜੁੜਿਆ। ਦੋ ਪੰਕਤੀਆਂ ਸਰਵਣ ਕਰੋ, ਇੱਕ ਤਾਂ ਸਵਈਆ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਅਤੇ ਇੱਕ ਭੱਟਾਂ ਦੇ ਸਵਾਈਆਂ 'ਚੋਂ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਨ ਨਾਨਕ ਭਗਤ, ਨਾਨਕ ਜਾਨੇ ਆਪ ਭਗਤ ਹੈ, ਰੱਬ ਦਾ ਭਗਤ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇੱਕ ਜਿਹੀ ਕਿਆ ਬਖਾਨਾ, ਹਾਂ ਕਿ ਬਲ 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 ਸਦ ਬਲਹਾਰ। ਪਟ ਕਹਿੰਦੇ ਨੇ ਕੁੱਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ। ਗੁਰੂ ਅਰਜਨ ਦੇ ਪਰਮਾਤਮਾ ਦੇ ਭਗਤ ਨੇ, ਇਹ ਭਗਤੀ ਜਿਹੜੀ ਹੈ ਉਸ ਦੀ ਦਾਤ ਆ। ਜਦੋਂ ਕਿਰਪਾ ਕਰਦਾ ਬਖਸ਼ਿਸ਼ ਕਰਦਾ, ਭਗਤੰ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿ ਨਾ ਲੱਭਿਆ। ਅਤੇ ਉਸ ਦੀ ਭਗਤੀ ਕਰਦੇ ਨੇ, ਭਗਤ ਜਨ ਸਦਾ ਆਨੰਦ ਵਿੱਚ ਹਨ, ਉਹਨਾਂ ਦੇ ਹਿਰਦੇ ਵਿੱਚ ਆਨੰਦ ਹੈ।
ਸੂਖ ਸੰਤਨ ਕਹਿ ਬਿਨਸੀ ਚਿੰਦ,
ਉਹਨਾਂ ਦੇ ਹਿਰਦੇ 'ਚ ਸੁੱਖ ਹੈ, ਚਿੰਤਾ ਕੋਈ ਨਹੀਂ। ਇੱਥੇ ਗੁਰ ਯਾਦ ਰੱਖਣਾ, ਜਾਂ ਹਿਰਦੇ ਵਿੱਚ ਚਿੰਤਾ ਹੋਵੇਗੀ ਜਾਂ ਚਿੰਤਨ ਹੋਵੇਗਾ, ਦੋਵਾਂ 'ਚੋਂ ਇੱਕੋ ਹੋਵੇਗਾ। ਰੱਬ ਦਾ ਚਿੰਤਨ ਆ ਗਿਆ ਅਤੇ ਚਿੰਤਾ ਗਈ, ਹਨੇਰਾ ਪ੍ਰਕਾਸ਼ ਇਕੱਠੇ ਨਹੀਂ ਰਹਿ ਸਕਦੇ। ਜਾਂ ਕਮਰੇ 'ਚ ਹਨੇਰਾ ਹੋਵੇਗਾ ਜਾਂ ਪ੍ਰਕਾਸ਼ ਹੋਵੇਗਾ। ਜੇ ਪ੍ਰਕਾਸ਼ ਹੈ ਤਾਂ ਹਨੇਰਾ ਨਹੀਂ, ਚਿੰਤਾ ਕੀ ਹੈ ਹਨੇਰਾ, ਚਿੰਤਨ ਕੀ ਹੈ ਪ੍ਰਕਾਸ਼, ਦੀਵਾ ਬਲੇ ਹਨੇਰਾ ਜਾਏ। ਨਾਮ ਰਤਨ ਜਦੋਂ ਮਿਲ ਗਿਆ, ਪਾਇਆ ਰਤਨ ਘਰਾਂ ਦੀਵਾ ਬਾਲਿਆ, ਨਾਮ ਦਾ ਦੀਵਾ ਜਦੋਂ ਬਲ ਗਿਆ ਉਸ ਵੇਲੇ ਹਨੇਰਾ ਮੁੱਕ ਗਿਆ, ਉਸ ਥਾਂ 'ਤੇ ਸਦਾ ਹੀ ਸੁੱਖ ਹੈ। ਸੁੱਖ ਸੰਤਨ ਕਹਿ ਬਿਨਸੀ ਚਿੰਦ, ਚਿੰਤਾ ਦਾ ਨਾਸ਼ ਹੋ ਗਿਆ, ਰੱਬ ਦਾ ਚਿੰਤਨ ਆ ਗਿਆ।
ਜੈ ਸਾਧ ਸੰਤਨ ਹੋਵੇ ਇਕੱਤਰ,
ਸਾਧੂ ਸੰਤੇ ਜਿੱਥੇ ਵੀ ਇਹਨਾਂ ਦਾ ਇਕੱਠ ਹੁੰਦਾ, ਇਕੱਤਰਤਾ ਹੁੰਦੀ ਹੈ।
ਤੈ ਹਰ ਜਸ ਗਾਵਹਿ ਨਾਦ ਕਵਿਤ,
ਵਾਜੇ ਵੱਜਦੇ ਹਨ ਕਵਿਤ, ਕਵਿਤਾ ਭਾਵ ਬਾਣੀ, ਬਾਣੀ ਗਾਈ ਜਾਂਦੀ ਹੈ, ਰੱਬ ਦੀ ਸਿਫਤ ਸਲਾਹ ਹੁੰਦੀ ਹੈ।
ਸਾਧ ਸਭਾ ਮਹਿ ਆਨੰਦ ਬਿਸਰਾਮ,
ਸਾਧ ਸਭਾ ਉਹ ਹੈ ਜਿੱਥੇ ਆਨੰਦ ਵਰਤਦਾ ਪਿਆ, ਆਨੰਦ ਹੈ, ਬਿਸਰਾਮ ਦਾ ਅਰਥ ਹੈ ਟਿਕਾਓ ਹੈ। ਜਿਵੇਂ ਕਿਹਾ ਭਗਤ ਜਨਾ ਕਹਿ ਮਨ ਬਿਸਰਾਮ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਬਿਸਰਾਮ, ਇੱਥੇ ਬਿਸਰਾਮ ਹੈ, ਇੱਥੇ ਟਿਕਾਓ ਹੈ, ਇੱਥੇ ਆਨੰਦ ਹੈ।
ਮਨ ਸੰਗ ਸੋ ਪਾਈ ਜਿਸ ਮਸਤਕ ਕਰਾਮ,
ਸ਼ਬਦ ਤੇ ਕਰਮ ਇਸਦਾ ਅਰਥ ਹੁੰਦਾ ਬਖਸ਼ਿਸ਼, ਫਾਰਸੀ ਵੱਲੋਂ ਆਏ ਤੇ ਬਖਸ਼ਿਸ਼, ਕਰਾਮ ਬਣਾ ਦਿੱਤਾ ਕਰਮ ਤੋਂ ਕਾਫੀਆ ਨੂੰ ਮਿਲਣ ਵਾਸਤੇ। ਉਹਨਾਂ ਸੰਤ ਜਣਾਂ ਦਾ ਸੰਗ ਉਹ ਪਾਉਂਦਾ ਜਿਸ ਦੇ ਮੱਥੇ ਦੇ ਭਾਗ ਚੰਗੇ, ਜਿਸ ਦੇ ਕਰਮ ਰੱਬ ਦੀ ਬਖਸ਼ਿਸ਼ ਜਿਸ 'ਤੇ ਹੈ।
ਦੋਏ ਕਰ ਜੋੜ ਕਰੀ ਅਰਦਾਸ,
ਮੈਂ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ।
ਚਰਨ ਪਖਾਰ ਕਹਾਂ ਗੁਣ ਤਾਸ,
ਉਹਨਾਂ ਸੰਤ ਜਣਾਂ ਦੇ ਚਰਨ ਧੋ ਕੇ, ਪਖਾਲਣ ਦਾ ਅਰਥ ਹੈ ਧੋਣਾ, ਗੁਰਮੁਖ ਜਣਾਂ ਦੇ ਚਰਨ ਧੋ ਕੇ, ਗੁਣਾਂ ਦਾ ਖਜ਼ਾਨਾ ਜੋ ਪਰਮਾਤਮਾ ਉਸਦੇ ਗੁਣਾਂ ਨੂੰ ਕਹਿੰਦਾ ਹਾਂ।
ਰੱਬ ਦਇਆਲ ਕਿਰਪਾਲ ਹਜੂਰ,
ਪ੍ਰਭੂ ਦਇਆ ਦਾ ਘਰ ਹੈ। ਹੁਣ ਜੇ ਕੋਈ ਪੁੱਛ ਬੈਠੇ ਜੀ ਰੱਬ ਕਿੱਥੇ ਹੈ ਜਿਸ ਦੀ ਗੱਲ ਕਰਦੇ ਹੋ, ਕਹਿੰਦੇ ਨੇ ਉਹ ਕਿਰਪਾ ਦਾ ਘਰ ਹੈ, ਦਇਆ ਦਾ ਘਰ ਹੈ, ਔਰ ਉਹ ਤਾਂ ਸਾਹਮਣੇ ਹੈ। ਸੰਤ ਜਨ ਸਦਾ ਹਜ਼ੂਰੀ ਵਿੱਚ ਰਹਿੰਦੇ, ਸਰੀਰ ਕਿਤੇ ਵੀ ਹੋਵੇ ਉਹ ਹਜ਼ੂਰੀ ਵਿੱਚ ਹੁੰਦੇ ਨੇ। ਹਜ਼ੂਰੀ 'ਚ ਕਿਵੇਂ ਰਹਿਣਾ? ਇੱਕ ਸਿੱਖ ਨੂੰ ਸਤਿਗੁਰਾਂ ਨੇ, ਦਸ਼ਮੇਸ਼ ਪਿਤਾ ਨੇ ਕਿਤੇ ਭੇਜਣਾ ਸੀ, ਅਤੇ ਉਹ ਕਹਿਣ ਲੱਗਾ ਮਹਾਰਾਜ ਤੁਹਾਡੇ ਦੀਦਾਰ ਬਿਨਾਂ ਤਾਂ ਮੈਂ ਲੰਗਰ ਪਾਣੀ ਵੀ ਨਹੀਂ ਛਕਦਾ। ਖਾਲਸੇ ਦੀ ਮਾਤਾ, ਮਾਤਾ ਸਾਹਿਬ ਕਹੋ, ਇਹ ਵੀ ਦੀਦਾਰ ਤੋਂ ਬਿਨਾਂ ਜਲ ਵੀ ਨਹੀਂ ਸੀ ਛਕਦੀ, ਅਤੇ ਮੈਂ ਬਚਾਂਗਾ ਕਿਵੇਂ? ਅਤੇ ਪਾਤਸ਼ਾਹ ਉਸਨੂੰ ਕਹਿੰਦੇ ਨੇ ਜ਼ਰਾ ਆਪਣੇ ਦਾੜੇ ਵੱਲ ਵੇਖ, ਤੇਰਾ ਐਡਾ ਸੁੰਦਰ ਦਾੜਾ। ਕਹਿਣ ਲੱਗਾ ਇਹ ਤਾਂ ਹੈ। ਕਹਿਣ ਲੱਗੇ ਦਾੜੇ ਦੇ ਦੀਦਾਰ ਕਰਨ ਲਈ ਮੇਰੇ ਦਰਸ਼ਨ ਹੋ ਜਾਣਗੇ। ਹੱਦ ਹੋ ਗਈ ਹੈ। ਗੁਰੂ ਪਾਤਸ਼ਾਹ ਚਾਹੁੰਦੇ ਨੇ ਸਿੱਖਾ ਤੇਰੇ ਅੰਦਰ ਮੈਂ ਵੱਸਦਾ ਹੋਵਾਂ, ਤੇਰੇ ਸਰੂਪ ਵਿੱਚੋਂ ਮੇਰੇ ਸਰੂਪ ਦੇ ਦਰਸ਼ਨ ਹੋ ਜਾਣ। ਦਾੜੇ ਦਾ ਇੰਨਾ ਆਦਰ, ਇਹ ਤਾਂ ਪੂਰੇ ਦਾੜੇ ਦੀ ਗੱਲ ਕੀਤੀ ਹੈ। ਭਾਈ ਨੰਦ ਲਾਲ ਕਹਿੰਦੇ ਨੇ ਤੇਰੇ ਇੱਕ ਰੋਮ ਤੋਂ ਮੈਂ ਦੋਵੇਂ ਆਲਮ ਕੁਰਬਾਨ ਕਰਦੇ ਹਾਂ। ਇੱਕ ਇੱਕ ਰੋਮ ਇੰਨਾ ਅਮੁੱਲ ਹੈ। ਦੀਨ ਦੁਨੀਆਂ ਦਰ ਕਮੰਦੇ ਆ ਪਰੇ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ, ਇੱਕ ਰੋਮ ਇੱਕ ਵਾਰ, ਯੱਕ ਤਾਰ ਮੂੰਹ ਹੈ ਯਾਰੇ ਮਾਂ। ਮੇਰੇ ਪਿਆਰੇ ਦਾ ਦੀਦਾਰ ਸਿੱਖ ਦੇ ਵਿੱਚੋਂ, ਮੈਨੂੰ ਇੱਕ ਬਚਨ ਯਾਦ ਆਇਆ, ਅਸਲ 'ਚ ਚਾਹੁੰਦੇ ਨੇ ਹਜ਼ੂਰੀ 'ਚ ਰਹਿਣਾ ਅਤੇ ਤੈਨੂੰ ਕੁਛ ਨਿਸ਼ਾਨੀਆਂ ਦੇ ਦਿੱਤੀਆਂ ਨੇ, ਚਿੰਨ੍ਹ ਦੇ ਦਿੱਤੇ, ਵੇਖਦਾ ਰਹੋ ਅਤੇ ਤੈਨੂੰ ਯਾਦ, ਯਾਦ ਹੀ ਹਜ਼ੂਰੀ ਹੈ, ਸਿਮਰਨ ਹੀ ਹਜ਼ੂਰੀ ਹੈ। ਹੁਣ ਉਹ ਸਾਖੀ ਬੜੀ ਪ੍ਰਸਿੱਧ ਹੈ ਕਿ ਜੋਗਾ ਸਿੰਘ ਨੂੰ ਇਹ ਨਹੀਂ ਦੱਸਦੇ ਕਿ ਮੈਂ ਗੁਰੂ ਗੋਬਿੰਦ ਸਿੰਘ ਹਾਂ ਅਤੇ ਤੂੰ ਜੋਗਾ ਸਿੰਘ ਹੈ, ਇਹ ਵਾਕਫੀ ਨਹੀਂ ਦਿੰਦੇ, ਪਰ ਉਹਨੂੰ ਇਹ ਕਹਿੰਦੇ ਨੇ ਤੂੰ ਕਿਰਪਾਨ ਭਾਈ ਹੈ, ਤੂੰ ਇੱਥੇ ਤਾਂ ਚਾਹੀਦਾ ਨਾ, ਤੇਰੀ ਤਾਂ ਦਾੜੀ ਸੋਹਣੀ ਹੈ, ਪੱਗ ਕਿੰਨੀ ਸੁੰਦਰ ਬੰਨੀ ਹੋਏ, ਤੂੰ ਇੱਥੇ ਕਿਵੇਂ। ਉਹ ਚਾਹੁੰਦੇ ਨੇ ਕਕਾਰਾਂ ਵਿੱਚੋਂ ਬੰਦਾ ਗੁਰੂ ਦੀ ਹਜ਼ੂਰੀ ਨੂੰ ਵੇਖੇ, ਇਹਨੂੰ ਯਾਦ ਰਹੇ। ਸਰੀਰਾਂ ਦੇ ਸਾਥ ਸਦਾ ਨਹੀਂ ਨਿਭਦੇ, ਗੁਰੂ ਮੇਰੇ ਅੰਗ ਸੰਗ ਹੈ, ਅੰਦਰ ਸ਼ਬਦ ਹੈ, ਅੰਦਰ ਬਾਣੀ ਹੈ, ਬਾਹਰ ਬਾਣਾ। ਪਹਿਰੇਦਾਰ ਨੇ ਆਖਰੀ ਵਾਰ ਕਿਹਾ ਉਹ ਤੂੰ ਕੌਣ ਹੈ ਅਤੇ ਕਿਹੜਾ ਦੇਸ਼ ਤੇਰਾ। ਪੋਚੀ ਪੱਗ 'ਤੇ ਗਲ ਕਿਰਪਾਨ ਪਾਈ, ਸਿੱਖਾਂ ਸਿਦਕੀਆਂ ਦੇ ਵਾਂਗੂ ਵੇਸ ਤੇਰਾ, ਦਾੜੀ ਮੂੰਹ 'ਤੇ, ਕੜਾ ਹੀ ਹੱਥ ਅੰਦਰ, ਅੰਮ੍ਰਿਤ ਵਿੱਚ ਰੰਗਿਆ ਇੱਕ ਇੱਕ ਕੇਸ ਤੇਰਾ। ਫਿਰ ਤੂੰ ਇਹ ਕਰਤੂਤ ਕੀ ਕਰਨ ਲੱਗੋ, ਮੈਨੂੰ ਜਾਪਦਾ ਗੁਰੂ ਦਸ਼ਮੇਸ਼ ਤੇਰਾ। ਹੁਣ ਗੁਰੂ ਸਾਹਮਣੇ ਖਲੋਤਾ, ਕਹਿੰਦਾ ਤੇਰਾ ਤਾਂ ਗੁਰੂ ਗੁਰੂ ਗੋਬਿੰਦ ਸਿੰਘ ਜਾਪਦਾ। ਉਹਨਾਂ ਨੇ ਚਾਹਿਆ ਹਜ਼ੂਰੀ ਵਿੱਚ ਕਿਵੇਂ ਰਹੇ, ਸਿੱਖਾ ਆਪਣੇ ਵੱਲ ਵੇਖੇ ਅਤੇ ਤੈਨੂੰ ਗੁਰੂ ਯਾਦ। ਹੁਣ ਇਹ ਸਰੂਪ ਐਸਾ ਹੋਵੇਗਾ ਤਾਂ ਤਾਂ ਹੀ ਆ, ਕੁਝ ਰਲਦਾ ਮਿਲਦਾ ਹੋਵੇ, ਗੁਰੂ ਦਾ ਦਾੜਾ ਸਾਬਤ ਤੇਰਾ ਵੀ ਹੋਵੇ, ਗੁਰੂ ਨਾਲ ਸਰੂਪ ਮਿਲਦਾ ਹੋਵੇ, ਵੇਖੇ ਆਪਣਾ ਮੂੰਹ ਸ਼ੀਸ਼ੇ 'ਚੋਂ, ਯਾਦ ਤੈਨੂੰ ਦਸ਼ਮੇਸ਼ 'ਤੇ ਆ ਜਾਏ, ਇੱਥੇ ਤਾਂ ਹੀ ਆਵੇਗੇ ਹਜ਼ੂਰੀ 'ਚ ਰਹੇ। ਜਿਨ੍ਹਾਂ ਦਾ ਮਨ ਹਜ਼ੂਰੀ 'ਚ ਹੈ ਨਾ, ਅੰਦਰੋਂ ਯਾਦ ਨਿਕਲ ਗਈ, ਯਾਦ ਰੱਖਣਾ, ਅੰਦਰੋਂ ਬਾਣੀ ਗਈ ਅਤੇ ਬਾਹਰੋਂ ਬਾਣਾ ਵੀ ਗਿਆ, ਜੜ ਹਿੱਲ ਗਈ ਅਤੇ ਪੱਤੇ ਸੁੱਕ ਜਾਣਗੇ, ਹਰੇ ਨਹੀਂ ਰਹਿ ਸਕਦੇ। ਪਹਿਲੋਂ ਦੇ ਜੜੇ ਅੰਦਰ ਜੰਮੇ ਤਾਂ ਉੱਪਰ ਹੋਵੇ ਸ਼ਾਂ। ਜਿਹੜੇ ਅੰਦਰੋਂ ਹਜ਼ੂਰੀ 'ਚ, ਇਹਨਾਂ ਅੰਦਰ ਯਾਦ ਹੈ, ਉਹ ਬਾਹਰੋਂ ਵੀ ਹਜ਼ੂਰੀ 'ਚ ਨੇ, ਉਹਨਾਂ ਦਾ ਬਾਣਾ ਵੀ ਕਾਇਮ ਹੈ। ਇੱਥੇ ਕਹਿ ਰਹੇ ਨੇ ਉਹ ਸਦਾ ਹਜ਼ੂਰੀ ਵਿੱਚ ਰਹਿੰਦੇ ਹਨ।
ਨਾਨਕ ਜੀਵੈ ਸੰਤਾਂ ਧੂਰ,
ਹੰਕਾਰ ਹੀ ਭੁਲੇਖੇ ਪਾਉਂਦਾ, ਦੂਰੀ 'ਚ ਪਾਉਂਦਾ। ਜਿਹੜੇ ਚਰਨ ਧੂੜ ਬਣ ਕੇ ਰਹਿੰਦੇ ਨੇ, ਉਹ ਤਾਂ ਸਦਾ ਹੀ ਹਜ਼ੂਰੀ 'ਚ ਰਹਿੰਦੇ ਨੇ। ਕਹਿੰਦੇ ਨੇ ਮੈਂ ਤਾਂ ਜਿਉਂਨਾ ਹੀ ਚਰਨ ਧੂੜ ਲੈ ਕੇ, ਦਾਨ ਮਹਿੰਡਾ ਤਲੀ ਖਾ, ਜੇ ਮਿਲੇ ਤਾਂ ਮਸਤਕ ਲਾਈਏ। ਗੁਰਸਿੱਖਾਂ ਕੀ ਅਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਗੁਰੂ ਕਿਰਪਾ ਕਰੇ, ਇਹ ਮਨ ਗਰੀਬੀ ਵਾਲਾ, ਨਿਮਰਤਾ ਸੁਭਾਅ ਵਾਲਾ, ਮਸਕੀਨੀ ਸੁਭਾਅ ਵਾਲਾ, ਜੋ ਸੁਖਮਨੀ ਸਾਹਿਬ ਦਾ ਬਚਨ ਹੈ ਕਿ ਸੁਖੀ ਵੱਸਦੇ ਨੇ ਮਸਕੀਨ ਸੁਭਾਅ ਵਾਲੇ, ਹੰਕਾਰੀ ਅਤੇ ਗਰਭ 'ਚ ਗਲ ਜਾਂਦੇ ਨੇ। ਸੁਖੀ ਵੱਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆ, ਨਾਨਕ ਗਰਭ ਗਾਲੇ। ਇਹਨੇ ਕਿ ਸ਼ਬਦ ਪ੍ਰਵਾਨ ਕਰਨੇ। ਸਰਬੱਤ ਦਾ ਧੰਨਵਾਦ, ਸਭ ਸੰਗਤ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੋਗੋ ਜੋਗ ਅਟਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ, ਸਤਿਗੁਰੂ ਦਾ ਸਿਧਾਂਤ ਪ੍ਰਚਾਰ ਨਵਾਲੀ, ਸਿੱਖ ਪੰਡ ਦੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਕੇ ਸਾਜੇ ਸਵਾਰੇ ਸਿੰਘ ਸਾਹਿਬਾਨ ਸਭ ਦਾ ਧੰਨਵਾਦ। ਅੰਤ ਵਿੱਚ ਭੁੱਲਾਂ ਦੀ ਖਿਮਾ, ਫਿਰ ਗੁਰੂ ਬਖਸ਼ਿਸ਼ ਕਰੇ, ਚਰਨ ਪਰਸਾਂਗਾ ਪਿਆਰ ਸਹਿਤ। ਆਓ ਆਖਰੀ ਪੰਕਤੀਆਂ ਪੜ੍ਹੀਏ, ਸਮਾਪਤੀ ਕਰੀਏ ਜੀ।
ਰੱਬ ਦਇਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾਂ ਧੂਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।